تیرا کامیک کرم نکھد بن نیتن مسجے دوئے کرم پراشت تین گن کرم کانڈ ہوئے.
واہ گرو جی کا خالصہ,
واہ گرو جی کی فتح.
پرم ستکار یوگ سنمان یوگ گرو کا خاص روپ گرو خالصہ سادھ سنگت ستگران دے پاون چرنا چ حاضریاں پر کے گرو گریب نواز جی دے درشن پرس کے جتھے آپ جی نے اپنے نیتراں نوں سفلیاں کیتا ہے اتھے ستگران دی امرت پنی بانی دا کیرتن سربن کر کے اپنے شربن سفلے کیتے ہن اور اپنے سواس ستگران دے پاون پوتر چرنا چ بتیت کر کے گرو لیکھے لا کے سفلیاں بنائے نے. مانس جنم امول ہے ہوئے امول سادھ سنگ پائے اکھی دوئے نرمول کا ستگر درس تان لبلائے جہوا شرمن امول ہے شبد سرت سن سمجھ سنائے ہست چرن نرمول کا گرمکھ مارگ سیو کمائے. ایداں یہ سارے شریر دیاں اندریاں سفلیاں ہندیاں گرو لیکھے لا کے آتم گیان دی کتھا آتم وچار دی کتھا آپ جی سربن کر رہے ہیں. مہا کبھی کبھی راج پائی صاحب پائی سنتوک سنگھ جی یہ کتھا بڑے سندر ٹنگ نال بہت ہی وستار سہت ورنن کر رہے نے جو پیارے پائی دیا سنگھ جی نے خالصے نو گیان دتا ہے. پائی صاحب پائی دیا سنگھ جی نے خالصے نو بچن سنو نے آخیا پائی خالصہ جی دو پرکار دے واک نے ایک مہا واک نے دوسرے اوانتر واک نے. مہا واک دا نرنا اپنا پرسوں دی کتھا چ کیتا سی. کل جو کتھا ہوئی ہے اودے وچ اوانتر واکاں دا نرنا ہویا. جڑے اوانتر واک نے اگے تین پرکار دے نے پرکرتک واک نے ساوکلپ واک نے نروکلپ واک نے. ادا تین پرکار دے نے. جڑے پرکرتک واک نے وہ یہ ہن کہ آتما بھی جدو استھتی ہو جائے وہ بودھ ہو جائے کہ اتھے ہن نہ دکھ ہے نہ سکھ ہے نہ ہرخ ہے نہ سوگ ہے. یہ پرکرتک واک نے. جویں گربانی دا مہا واک ہے جو نر دکھ میں دکھ نہیں ماننا ہے سکھ سنیہ اور پہ نہیں جاک ہے کنچن ماٹی ماننا نہ نندیا نہ استت جاک ہے. ادا دی جڑی اوستھا کا بیان کرنا انہوں پرکرتک واک کہندے ہن. دوسرے نے سا وکلپ واک کہ سب کچھ پرماتما تو اتپن ہویا تے پرماتما وچ ہی لے ہو جانا. سب جگ جنہ اپایا پائی کرن کارن سمرتھ. یہ جڑے واک نے خالصا جنہوں سا وکلپ واک کہندے نے. ادھا نے گربانی بچ بہت سارے بچن آتے ہیں. تیسرے نے نروکلپ واک جنہوں وچ برہم نو سات روپ کر کے بیان کیتا ہے. ستنگ گیان مننتنگ برہم آئن گیان روپ بن پرم جتھے پرم تو بنا اپنے سروپ دا گیان جناؤنا انہوں نو گرو خالصا جی نروکلپ واک کہندے ہن. ایدا انہاں تین پرکار دے واکاں دا ذکر کر کے اوانتر واکاں دا ذکر کر کے بھائی صاحب جی نے برام دتا. اتھوں اگے کرم کانڈ دی گل شروع ہو رہی ہے کہ تین کانڈ نے کرم کانڈ گیان کانڈ تے اپاشنا کانڈ. ساڈے من دیاں جڑیاں خالصا جی تین پرکار دیاں برتیاں نے مال وکشیپ تے ورن. جڑی میڑ ہے وہ کرم کانڈ دے نال نبرت ہوندی ہے. آپا اکثر کرم کانڈ دا کھنڈن کردے ہاں بھی کرم کانڈ دی نندا ہے بھی یہ تاں کرم کانڈ ہی ہے جی. پر اسی بھی تاں کرم کردے ہاں نا. ਅੰਮ੍ਰਿਤ ਵੇਲੇ ਉੱਠਣਾ ਕਰਮ ਨਹੀਂ ਹੈ, ਨਿਤਨੇਮ ਕਰਦੇ ਇਹ ਵੀ ਕਰਮ ਹੈ, ਸੰਗਤ ਕਰਦੇ ਇਹ ਵੀ ਕਰਮ ਹੈ। ਜਿਹੜਾ ਆਤਮਾ ਦੀ ਸ਼ੁੱਧੀ ਵਾਸਤੇ, ਮਨ ਦੀ ਸ਼ੁੱਧੀ ਵਾਸਤੇ ਕੀਤਾ ਜਾਏ ਉਹ ਵੀ ਕਰਮ ਕਾਂਡ ਹੀ ਹੈ ਨਾ। ਫਰਕ ਇਹਨਾਂ ਵੀ ਨਿਸ਼ਕਾਮ ਹੋ ਕੇ ਕੀਤਾ ਜਾਏ, ਕਾਮਨਾ ਰਹਿਤ ਹੋ ਕੇ ਕੀਤਾ ਜਾਏ। ਕਰਮ ਕਾਂਡ ਦੇ ਨਾਲ ਮੈਲ ਦੀ ਨਿਵਿਰਤੀ ਹੁੰਦੀ ਹੈ। ਦੂਸਰਾ ਉਪਾਸ਼ਨਾ ਕਾਂਡ ਹੈ, ਭਗਤੀ ਵੀ ਜਿਸ ਨੂੰ ਕਹਿੰਦੇ ਨੇ, ਜਿਹੜੀ ਸਾਡੇ ਮਨ ਦੀ ਵਿਕਸ਼ੇਪਤਾਈ ਹੈ। ਵਿਕਸ਼ੇਪ ਕਹਿੰਦੇ ਨੇ ਚੰਚਲ ਪੁਣੇ, ਕਬਹੂ ਜੀੜਾ ਉਬ ਚੜਦਾ ਹੈ, ਕਬਹੂ ਜਾਏ ਪਿਆਲੇ। ਜਿਹੜੀ ਸਾਡੀ ਮਨ ਦੀ ਇਹ ਬਿਰਤੀ ਹੈ ਵੀ ਇੱਕ ਥਾਂ ਤੇ ਟਿਕ ਕੇ ਨਹੀਂ ਰਹਿੰਦਾ, ਇਹ ਟਿਕੇਗਾ ਕਿਵੇਂ? ਉਪਾਸ਼ਨਾ ਨਾਲ। ਉਹਨੂੰ ਉਪਾਸ਼ਨਾ ਕਾਂਡ ਕਹਿੰਦੇ ਨੇ। ਉਪਾਸ਼ਨਾ ਵੀ ਕਈ ਤਰ੍ਹਾਂ ਦੀ ਅੱਗੇ ਭਾਈ ਸਾਹਿਬ ਨੇ ਦੱਸੀ ਹੈ। ਫਿਰ ਤੀਸਰਾ ਹੈ ਅਵਰਣ, ਪੜਦਾ। ਉਹ ਜਿਹੜਾ ਪਰਟਦਾ ਹੈ ਅਵਰਣ, ਉਹਦੀ ਨਿਵਿਰਤੀ ਕਿਵੇਂ ਹੋਣੀ ਹੈ? ਗਿਆਨ ਕਾਂਡ ਨਾਲ। ਇੱਦਾਂ ਇਹਨਾਂ ਤਿੰਨਾਂ ਕਾਂਡਾਂ ਦਾ ਜ਼ਿਕਰ ਵੇਦਾਂ ਵਿੱਚ ਵੀ ਆਉਂਦਾ ਹੈ, ਸ਼ਰੁਤੀਆਂ ਸਿਮਰਤੀਆਂ ਗ੍ਰੰਥਾਂ ਵਿੱਚ ਆਉਂਦਾ ਹੈ। ਉਹਦਾ ਜ਼ਿਕਰ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਕਰਕੇ ਦੱਸ ਰਹੇ ਨੇ। ਪਹਿਲਾਂ ਕਰਮ ਕਾਂਡ ਦਾ ਨਿਰਣਾ ਕਰ ਰਹੇ ਨੇ ਕਿ ਕਰਮ ਕਿੰਨੇ ਪ੍ਰਕਾਰ ਦੇ ਨੇ, ਕਰਮ ਕਾਂਡ ਜਿਹੜੇ ਨੇ ਉਹ ਕਿੰਨੇ ਪ੍ਰਕਾਰ ਦੇ ਹਨ, ਉਹਦਾ ਜ਼ਿਕਰ ਹੋ ਰਿਹਾ। ਆਓ ਸਾਰੀ ਸੰਗਤ, ਸੁਰਤੀਆਂ ਬਿਰਤੀਆਂ ਗੁਰੂ ਚਰਨਾਂ ਨਾਲ ਜੋੜ ਲਓ। ਮਨ ਬਿਰਤੀਆਂ ਦੀ ਇਕਾਗਰਤਾ ਵਾਸਤੇ ਸਤਿਗੁਰਾਂ ਦੇ ਸ਼ਬਦ ਦਾ ਆਸਰਾ ਲਈਏ, ਗੁਰਮੰਤਰ ਦਾ ਆਸਰਾ ਲੈਂਦੇ ਆਖੀਏ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਰਮ ਕਾਂਡ ਦੋਹਰਾ, ਕਾਮਿਕ ਕਰਮ ਨਖਿਦ ਬਿਨ, ਨਿਤ ਨਮਿਤ ਜੇ ਦੁਏ।
ਖਾਲਸਾ ਜੀ, ਇੱਕ ਨੇ ਕਾਮਿਕ ਕਰਮ। ਕਾਮਿਕ ਕਰਮ ਹੁੰਦੇ ਨੇ ਕਾਮਨਾ ਰੱਖ ਕੇ ਕੀਤੇ ਜਾਣ ਵਾਲੇ ਕਰਮ। ਕਿ ਆਪਾਂ ਮਨ ਚ ਕਾਮਨਾ ਰੱਖ ਕੇ ਕੋਈ ਕਰਮ ਕਰਦੇ ਹਾਂ, ਉਹਨਾਂ ਨੂੰ ਕਾਮਿਕ ਕਰਮ ਕਹਿੰਦੇ ਨੇ। ਦੂਸਰੇ ਨੇ ਨਖਿਦ ਕਰਮ, ਨਿਸ਼ੇਧ ਜਿਨ੍ਹਾਂ ਦਾ ਕੀਤਾ ਜਾਏ, ਸ਼ਾਸਤਰਾਂ ਵਿੱਚ ਜਿਨ੍ਹਾਂ ਵਾਸਤੇ ਵਰਜਿਤ ਕੀਤਾ ਗਿਆ ਵੀ ਇਹ ਨਹੀਂ ਕਰਨੇ। ਇਹਨਾਂ ਦੋਹਾਂ ਤੋਂ ਇਲਾਵਾ ਦੂਸਰੇ ਨੇ ਜਿਹੜੇ ਤਿੰਨ, ਉਹਨਾਂ ਦਾ ਵੀ ਜ਼ਿਕਰ ਕਰਦੇ ਨੇ, ਨਿਤ ਤੇ ਨਮਿਤ। ਨਿਤ ਕਰਮ ਤੇ ਫਿਰ ਦੂਸਰਾ ਹੈ ਨਮਿਤ ਕਰਮ। ਪਹਿਲਾਂ ਕਾਮਿਕ ਕਰਮ ਹੈ, ਫਿਰ ਨਿਸ਼ਿਧ ਕਰਮ ਹੈ, ਫਿਰ ਨਿਤ ਕਰਮ ਹੈ ਤੇ ਨਮਿਤ ਕਰਮ ਹੈ। ਇਹ ਚਾਰ ਹੋ ਗਏ। ਹੁਣ ਪੰਜਵੇਂ ਦਾ ਜ਼ਿਕਰ ਕਰਦੇ ਹਨ।
ਕਰਮ ਪ੍ਰਾਸ਼ਚਿਤ ਤੀਨ ਗਿਨ, ਕਰਮ ਕਾਂਡ ਇਹ ਹੋਏ।
ਔਰ ਪ੍ਰਾਸ਼ਚਿਤ ਕਰਮ, ਕਿਉਂਕਿ ਪਹਿਲਾਂ ਜਿਹੜੇ ਦੋ ਨੇ ਉਹ ਵੱਖਰੇ ਗਿਣੇ ਨੇ, ਨਖਿਦ ਕਰਮ ਤੇ ਕਾਮਿਕ ਕਰਮ, ਉਹ ਜਿਹੜੇ ਵੱਖਰੇ ਗਿਣੇ ਨੇ। ਬਾਕੀ ਬਾਅਦ ਦੇ ਜਿਹੜੇ ਤਿੰਨ ਨੇ, ਨਿਤ ਨਮਿਤ ਤੇ ਪ੍ਰਾਸ਼ਚਿਤ ਕਰਮ, ਇਹ ਤਿੰਨ ਹੋ ਗਏ। ਇਹਨਾਂ ਨੂੰ ਖਾਲਸਾ ਜੀ ਕਰਮ ਕਾਂਡ ਕਹਿੰਦੇ ਨੇ। ਜਿਹੜੇ ਪੰਜ ਕਰਮ ਦੱਸੇ ਨੇ ਨਾ, ਕਾਮਿਕ ਕਰਮ, ਨਿਤ ਕਰਮ, ਨਮਿਤ ਕਰਮ, ਪ੍ਰਾਸ਼ਚਿਤ ਕਰਮ, ਇਹ ਜਿਹੜੇ ਪੰਜ ਪ੍ਰਕਾਰ ਦੇ ਕਰਮ ਦੱਸੇ ਨੇ, ਜਿਹਦੇ ਵਿੱਚ ਨਖਿਦ ਕਰਮ ਵੀ ਹੈ, ਇਹਨੂੰ ਕਰਮ ਕਾਂਡ ਕਹਿੰਦੇ ਨੇ ਸ਼ਾਸਤਰਾਂ ਵਿੱਚ। ਇਹਦਾ ਜ਼ਿਕਰ ਕਰਮ ਕਾਂਡ ਕਰਕੇ ਆਉਂਦਾ ਹੈ।
ਸਵਈਆ ਛੰਦ ਨਿਤ ਕਰਮ ਸੰਧਿਆ ਬੰਧਨਾ ਆਦਿਕ।
ਨਿਤ ਕਰਮ ਕੀ ਹੈ? ਹੁਣ ਕੋਈ ਸਾਨੂੰ ਸਵਾਲ ਕਰੇ ਵੀ ਪੰਜ ਪ੍ਰਕਾਰ ਦੇ ਜਿਹੜੇ ਕਰਮ ਦੱਸੇ ਨੇ ਉਹਦੀ ਹੁਣ ਪਰਿਭਾਸ਼ਾ ਦੱਸਦੇ ਨੇ। ਨਿਤ ਕਰਮ ਕੀ ਹੈ? ਹਿੰਦੂ ਮਤ ਦੇ ਵਿੱਚ ਜਿਹੜਾ ਨਿਤ ਕਰਮ ਹੈ ਉਹ ਇਹ ਹੈ ਕਿ ਸੰਧਿਆ ਕਰਨੀ, ਉਹ ਸੰਧਿਆ ਕਰਦੇ ਨੇ ਸਵੇਰ ਦੇ ਸਮੇਂ ਤੇ ਸ਼ਾਮ ਦੇ ਸਮੇਂ, ਤਿੰਨ ਸੰਧਿਆ ਹੁੰਦੀਆਂ ਨੇ ਉਹਨਾਂ ਦੀਆਂ, ਤਿੰਨ ਪ੍ਰਕਾਰ, ਉਹ ਤਿੰਨ ਟਾਈਮ ਸੰਧਿਆ ਕਰਦੇ ਨੇ। ਇੱਕ ਸਵੇਰੇ ਜਦੋਂ ਸੂਰਜ ਚੜ੍ਹਨਾ ਹੁੰਦਾ, ਦਿਨ ਲੱਗਦਾ ਉਸ ਵੇਲੇ, ਇੱਕ ਦੁਪਹਿਰ ਦੇ ਸਮੇਂ, ਜਿਹੜਾ ਦੁਪਹਿਰ ਤੇ ਦਿਨ ਸਵੇਰ ਤੇ ਸ਼ਾਮ ਨੂੰ ਮੇਲਦਾ ਹੋਵੇ ਉਹਦਾ ਵਿਚਕਾਰ ਦਾ ਸਮਾਂ, ਉਹਨੂੰ ਸੰਧੀ ਸਮਾਂ ਜਿਹੜਾ, ਫਿਰ ਇੱਕ ਸ਼ਾਮ ਦਾ ਸਮਾਂ, ਇਹਦਾ ਤਿੰਨ ਪ੍ਰਕਾਰ ਦੀ ਉਹਨਾਂ ਦੀ ਸੰਧਿਆ ਹੁੰਦੀ ਹੈ ਜਿਹੜੀ ਉਹਨਾਂ ਨੇ ਰੋਜ਼ ਕਰਨੀ। ਉਹ ਸੰਧਿਆ ਦੇ ਸਮੇਂ, ਤਿੰਨ ਸੰਧਿਆ ਦੇ ਸਮੇਂ ਆਰਤੀ ਆਦਿਕ ਇਹ ਜਿਹੜੇ ਕਰਮ ਕਰਦੇ ਨੇ, ਬੰਧਨ ਆਦਿਕ, ਨਮਸਕਾਰ ਆਦਿਕ ਕਰਨੀ, ਇਹ ਨਿਤ ਕਰਮ ਹੈ। ਖਾਲਸੇ ਦਾ ਨਿਤ ਕਰਮ ਕਿਹੜਾ? ਖਾਲਸੇ ਦਾ ਨਿਤ ਕਰਮ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਸਵੇਰੇ ਅੰਮ੍ਰਿਤ ਵੇਲੇ ਰੋਜ਼ ਉੱਠਣਾ, ਇਹ ਸਾਡਾ ਨਿਤ ਕਰਮ ਹੈ। ਜਿਹੜਾ ਨਿਤਨੇਮ ਕਰਦੇ ਆਪਾਂ ਰੋਜ਼, ਪੰਜ ਬਾਣੀਆਂ ਦਾ ਨਿਤਨੇਮ ਸੁਬਾਹ ਕਰਦੇ ਹਾਂ, ਰਹਿਰਾਸ ਸਾਹਿਬ ਦਾ ਪਾਠ ਕਰਦੇ ਹਾਂ, ਕੀਰਤਨ ਸੋਹਿਲਾ ਪੜ੍ਹਦੇ ਹਾਂ, ਇਹ ਸਾਡਾ ਨਿਤ ਕਰਮ ਹੈ, ਇਹ ਰੋਜ਼ ਕਰਨਾ ਬਿਨਾਂ ਨਾਗਾ। ਜਿਹੜਾ ਬਿਨਾਂ ਨਾਗਾ ਰੋਜ਼ ਕੀਤਾ ਜੇ ਉਹਨੂੰ ਨਿਤ ਕਰਮ ਕਹਿੰਦੇ ਨੇ। ਜਿਹੜਾ ਨਾਗਾ ਪੈ ਜੇ ਉਹਨੂੰ ਨਿਤਨੇਮ ਨਹੀਂ ਨਾ ਕਹਿ ਸਕਦੇ ਆਪਾਂ, ਵੀ ਅੱਜ ਕਰ ਲਿਆ, ਹਫ਼ਤੇ ਦੇ ਵਿੱਚ ਇੱਕ ਵਾਰੀ ਕਰ ਲਿਆ, ਮੁੜ ਕੇ ਕੀਤਾ ਹੀ ਨਹੀਂ, ਦੋ ਦਿਨ ਲੰਘ ਗਏ, ਫਿਰ ਤੀਜਾ ਦਿਨ ਕਰ ਲਿਆ, ਕਦੇ ਕਰ ਲਿਆ ਕਦੇ ਨਾ ਕੀਤਾ, ਉਹ ਨਿਤ ਕਰਮ ਨਹੀਂ ਹੁੰਦਾ। ਇਹ ਸਾਨੂੰ ਰੋਜ਼ ਕਰਨਾ ਚਾਹੀਦਾ, ਨਿਤ ਕਰਮ ਜਿਹੜੇ ਨੇ ਸਾਨੂੰ ਰੋਜ਼ ਕਰਨੇ ਚਾਹੀਦੇ ਨੇ। ਇਹ ਕਰਮ ਆਪਾਂ ਕਰ ਵੀ ਰਹੇ ਹਾਂ, ਨਿਤਨੇਮ ਕਰਨਾ, ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਸਤਿਗੁਰਾਂ ਦੇ ਦਰਬਾਰ ਦੇ ਵਿੱਚ ਰੋਜ਼ ਆਉਣਾ, ਆ ਕੇ ਸਤਿਗੁਰਾਂ ਨੂੰ ਮੱਥਾ ਟੇਕਣਾ, ਨਮਸਕਾਰ ਕਰਨੀ, ਇਹ ਨਿਤ ਕਰਮ ਹੈ।
ਸੁੱਤ ਜਨਮਾਦ ਨਮਿਤ ਇੱਕ ਜਾਨ,
ਪੁੱਤਰ ਦਾ ਜਨਮ ਹੋਵੇ, ਮਹਾਰਾਜ ਜੀ ਮੈਂ ਅਖੰਡ ਪਾਠ ਰਖਾਵਾਂਗਾ, ਮੈਨੂੰ ਪੁੱਤਰ ਦੀ ਦਾਤ ਦਿਓ, ਮੈਂ ਮਹਾਰਾਜ ਜੀ ਕੇਸ ਜਿੱਤ ਜਾਵਾਂ, ਜਿੱਤ ਕੇ ਮਹਾਰਾਜ ਅਖੰਡ ਪਾਠ ਰਖਾਵਾਂਗਾ, ਮਹਾਰਾਜ ਜੀ ਮੈਂ 101 ਰੁਪਈਏ ਦੀ ਦੇਗ ਚੜਾਵਾਂਗਾ, ਮੇਰਾ ਇਹ ਕੰਮ ਹੋ ਜਾਏ। ਇਹਨੂੰ ਨਮਿਤ ਕਰਮ ਕਹਿੰਦੇ ਨੇ, ਜਿਹੜੇ ਕਿਸੇ ਨਮਿਤ ਕੀਤਾ ਜਾਏ, ਕਿਸੇ ਨਮਿਤ ਕੀਤਾ ਜੇ ਉਹਨੂੰ ਖਾਲਸਾ ਜੀ ਨਮਿਤ ਕਰਮ ਕਹਿੰਦੇ ਹਨ। ਜਿਵੇਂ ਪੁੱਤਰ ਦੀ ਪ੍ਰਾਪਤੀ ਹੋ ਜੇ, ਮਹਾਰਾਜ ਇਹਦੇ ਵਾਸਤੇ ਮੈਂ ਆਹ ਕੰਮ ਕਰਾਂਗਾ, ਪੁੱਤਰ ਪ੍ਰਾਪਤ ਹੋ ਜੇ ਜੀ ਮੈਂ ਦਰਬਾਰ ਸਾਹਿਬ ਚੱਲ ਕੇ ਆਵਾਂਗਾ, ਮੱਥਾ ਟੇਕਾਂਗਾ ਦਰਬਾਰ ਸਾਹਿਬ ਚ, ਨਮਿਤ ਕਰਮ ਹੀ ਹੋ ਗਿਆ ਨਾ, ਇਹਨੂੰ ਖਾਲਸਾ ਜੀ ਨਮਿਤ ਕਰਮ ਕਹਿੰਦੇ ਹਨ।
ਪ੍ਰਾਸ਼ਚਿਤ ਕ੍ਰਿਚ ਚੰਦਰਯਾਨ ਆਦਿਕ,
ਔਰ ਪ੍ਰਾਸ਼ਚਿਤ ਕਰਮ ਕਿਹੜਾ ਹੈ? ਹਿੰਦੂ ਮਤ ਦੇ ਵਿਚ ਪ੍ਰਾਸ਼ਚਿਤ ਕਰਮ ਹੁੰਦਾ ਹੈ ਕਿ ਜਿਵੇਂ ਚੰਦਰਮਾ ਦਾ ਵਧਣਾ ਹੁੰਦਾ ਤੇ ਉਹ ਚੰਦਰਮਾ ਦੇ ਵਧਣ ਦੇ ਨਾਲ ਨਾਲ ਵਰਤ ਰੱਖਦੇ ਨੇ, ਵਰਤ ਰੱਖਣਾ, ਵਰਤ ਆਦਿਕ ਰੱਖਣੇ, ਉਹਨਾਂ ਨੂੰ ਪ੍ਰਾਸ਼ਚਿਤ ਕਰਮ ਕਹਿੰਦੇ ਨੇ। ਜੇ ਕੋਈ ਮੰਨ ਲਓ ਪਾਪ ਹੋ ਗਿਆ, ਉਸ ਪਾਪ ਵਾਸਤੇ ਵਰਤ ਰੱਖ ਲਿਆ ਵੀ ਮੈਂ ਹੁਣ ਇੰਨਾ ਚਿਰ ਭੁੱਖਾ ਰਹਿਣਾ, ਪਾਪ ਹੋ ਗਿਆ, ਉਸ ਪਾਪ ਦੀ ਨਿਵਿਰਤੀ ਵਾਸਤੇ ਜਿਹੜਾ ਕਰਮ ਕੀਤਾ ਜਾਂਦਾ ਉਹਨੂੰ ਪ੍ਰਾਸ਼ਚਿਤ ਕਰਮ ਕਹਿੰਦੇ ਨੇ। ਖਾਲਸੇ ਦਾ ਪ੍ਰਾਸ਼ਚਿਤ ਕਰਮ ਕਿਹੜਾ ਹੈ? ਸਿੰਘਾਂ ਦਾ, ਸਾਡਾ ਪ੍ਰਾਸ਼ਚਿਤ ਕਰਮ ਹੈ ਵੀ ਸਾਡੇ ਕੋਲੋਂ ਕੋਈ ਕੁਰਹਿਤ ਹੋ ਗਈ, ਪੰਜਾਂ ਪਿਆਰਿਆਂ ਕੋਲ ਪੇਸ਼ ਹੋਏ, ਪੰਜਾਂ ਨੇ ਹੁਕਮ ਕੀਤਾ ਭਾਈ 40 ਦਿਨ ਤੁਸੀਂ ਗੁਰਦੁਆਰੇ ਵਿੱਚ ਝਾੜੂ ਫੇਰਨਾ, ਜਾਂ 40 ਦਿਨ ਇਹ ਬਾਣੀ ਦਾ ਜਾਪ ਕਰਨਾ, ਜਾਂ 11 ਦਿਨ ਤੁਸੀਂ ਸੰਗਤ ਵਿੱਚ ਨੇਤਾ ਪ੍ਰਤੀ ਜਾਣਾ। ਪੰਜ ਪਿਆਰੇ ਤਨਖਾਹ ਲਾਉਂਦੇ ਨਾ, ਜਿਹਨੂੰ ਆਪਾਂ ਤਨਖਾਹ ਸ਼ਬਦ ਵਰਤਦੇ ਹਾਂ, ਇਹ ਪ੍ਰਾਸ਼ਚਿਤ ਕਰਮ ਹੈ। ਜਿਹੜਾ ਕਿਸੇ ਪਾਪ ਦੀ ਨਿਵਿਰਤੀ ਵਾਸਤੇ ਕੀਤਾ ਜਾਏ ਉਹਨੂੰ ਪ੍ਰਾਸ਼ਚਿਤ ਕਰਮ ਕਹਿੰਦੇ ਹਨ, ਕਿ ਉਹਦਾ ਪਛਤਾਵਾ ਕਰਕੇ ਫਿਰ ਉਹ ਕਰਮ ਕੀਤਾ ਜਾਏ ਕਿ ਮੇਰਾ ਇਹ ਪਾਪ ਧੁੱਪ ਜਾਏ। ਜਿਵੇਂ ਆਮ ਕਰਕੇ ਹਿੰਦੂ ਵੀਰਾਂ ਕੋਲੋਂ ਕੋਈ ਪਾਪ ਹੋ ਜਾਂਦਾ ਤੇ ਭੱਜ ਕੇ ਜਾਂਦੇ ਗੰਗਾ ਚ ਨਹਾਉਣ ਵਾਸਤੇ, ਤੇ ਗੰਗਾ ਚ ਨਹਾਈਏ ਤੇ ਸਾਡਾ ਇਹ ਪਾਪ ਲੱਥ ਜਾਏ, ਫਲਾਣੇ ਤੀਰਥ ਤੇ ਜਾ ਕੇ ਇਹ ਇਸ਼ਨਾਨ ਕਰੀਏ ਤੇ ਇਹ ਪਾਪ ਲੱਥ ਜਾਂਦਾ, ਇਸ ਪਾਪ ਦੀ ਨਿਵਿਰਤੀ ਹੋ ਜਾਂਦੀ ਹੈ। ਕਪਾਲ ਮੋਚਨ ਤੇ ਜਾਓ, ਉਥੇ ਗਊ ਆਦਿਕ ਘਾਤ ਦਾ ਜਿਹੜਾ ਪਾਪ ਹੈ ਉਹ ਨਿਵਿਰਤ ਹੋ ਜਾਂਦਾ ਹੈ। ਸੋ ਇਸ ਤਰ੍ਹਾਂ ਉਹ ਪ੍ਰਾਸ਼ਚਿਤ ਕਰਮ, ਖਾਲਸੇ ਦਾ ਪ੍ਰਾਸ਼ਚਿਤ ਕਰਮ ਹੈ ਵੀ ਜੋ ਪੰਜਾਂ ਪਿਆਰਿਆਂ ਦੇ ਕੋਲ ਪੇਸ਼ ਹੋਏ, ਕੋਈ ਸਾਡੇ ਕੋਲੋਂ ਭੁੱਲ ਹੋ ਗਈ, ਢਿੱਲ ਮੱਠ ਹੋ ਗਈ, ਕੋਈ ਸਾਡੇ ਕੋਲ ਇਹੋ ਜਿਹਾ ਕਰਮ ਹੋ ਗਿਆ ਜਿਹੜਾ ਗੁਰਮਤ ਅਨੁਕੂਲੀ ਨਹੀਂ, ਫਿਰ ਪੰਜਾਂ ਕੋਲ ਪੇਸ਼ ਹੋਏ ਤੇ ਉਹਨਾਂ ਨੂੰ ਬੇਨਤੀ ਕੀਤੀ, ਮਹਾਰਾਜ ਸਾਡੇ ਕੋਲ ਆਹ ਮਾੜਾ ਕੰਮ ਹੋ ਗਿਆ, ਤੇ ਪੰਜਾਂ ਪਿਆਰਿਆਂ ਨੇ ਕਿਹਾ ਭਾਈ ਹੁਣ ਇਹਦੇ ਵਾਸਤੇ ਤੁਸੀਂ 21 ਦਿਨ ਜਿਹੜਾ ਗੁਰੂ ਘਰ ਦੇ ਵਿੱਚ ਦੇਗ ਚੜਾਉਣੀ ਹੈ, ਕੜਾਹ ਪ੍ਰਸ਼ਾਦ ਦੀ ਤੇਗ ਭੇਟਾ ਕਰਨੀ ਹੈ, ਜਾਂ ਇੰਨੇ ਦਿਨ ਤੁਸੀਂ ਸੇਵਾ ਕਰਨੀ ਹੈ, ਝਾੜੂ ਫੇਰਨਾ, ਜੋੜੇ ਝਾੜਨੇ ਨੇ, ਉਹ ਜਿਹੜੇ ਕਿਸੇ ਪਾਪ ਦੀ ਨਿਵਿਰਤੀ ਵਾਸਤੇ ਕੀਤੇ ਜਾਂਦੇ ਨੇ ਉਹਨਾਂ ਨੂੰ ਖਾਲਸਾ ਜੀ ਪ੍ਰਾਸ਼ਚਿਤ ਕਰਮ ਕਹਿੰਦੇ ਹਨ।
ਕਲ ਮਲ ਛੇ ਸਾਧਨ ਪਹਿਚਾਨ,
ਨਸ਼ਟ ਦੇ ਸਾਧਨ ਲਈ ਕੀਤੇ ਕਰਮ ਜਿਹੜੇ ਨੇ ਉਹਨਾਂ ਨੂੰ ਖਾਲਸਾ ਜੀ ਪ੍ਰਾਸ਼ਚਿਤ ਕਰਮ ਪਛਾਣ ਲਓ, ਉਹ ਪ੍ਰਾਸ਼ਚਿਤ ਕਰਮ ਜਾਣ ਲਓ।
ਅਗਨੀ ਜੋਤਿਸ਼ਟੋ ਮਾਦਕ ਜੇ,
ਹੁਣ ਖਾਲਸਾ ਜੀ ਜਿਹੜਾ ਚੌਥਾ ਕਰਮ ਹੈ ਕਾਮਕ ਕਰਮ, ਜਿਹੜਾ ਪਹਿਲਾਂ ਜ਼ਿਕਰ ਆਇਆ, ਕਾਮਿਕ ਕਰਮ ਤੇ ਨਖਿੱਧ ਕਰਮ ਪਹਿਲਾਂ ਦੱਸੇ ਸੀ। ਨਿਤ ਕਰਮ ਵੀ ਹੋ ਗਿਆ, ਕਿਹੜਾ ਨਮਿਤ ਕਰਮ ਕੀ ਹੈ ਤੇ ਪ੍ਰਾਸ਼ਚਿਤ ਕਰਮ ਕੀ ਹੈ ਹੋ ਗਿਆ। ਹੁਣ ਦੋ ਪ੍ਰਕਾਰ ਦੇ ਰਹਿ ਗਏ ਪਿੱਛੇ, ਕਾਮਿਕ ਕਰਮ ਤੇ ਨਖਿੱਧ ਕਰਮ। ਕਾਮਿਕ ਕਰਮ ਕੀ ਹੈ ਕਿ ਜਿਵੇਂ ਜੋਤ ਆਦਿਕ ਦੀਵੇ ਆਦਿਕ ਜਗਾ ਕੇ ਫਿਰ ਹਵਨ ਕਰਨਾ, ਜੋਤ ਸ਼ਟੋ ਬਾਦਕ ਜੇ ਐਸੇ ਕਾਮਕ ਐਸੇ ਵੇਦ ਵਖਾਣ ਵੇਦਾਂ ਦੇ ਵਿੱਚ ਜਿਵੇਂ ਦੱਸਿਆ ਵੀ ਇਹ ਮੰਤਰ ਤੁਸੀਂ ਇੰਨੀ ਵਾਰ ਪੜ੍ਹੋ ਇਹਦਾ ਫਲ ਤੁਹਾਨੂੰ ਆਹ ਮਿਲੇਗਾ ਇਹ ਮੰਤਰ ਇੰਨੀ ਵਾਰ ਪੜ੍ਹੋ ਏਦਾਂ ਪੜ੍ਹੋ ਏਦਾਂ ਬੈਠ ਕੇ ਪੜ੍ਹੋ ਸਵੇਰ ਦੇ ਸਮੇਂ ਪੜ੍ਹੋ ਜਾਂ ਸ਼ਾਮ ਦੇ ਸਮੇਂ ਪੜ੍ਹੋ ਉਹਨਾਂ ਨੂੰ ਕਾਮਿਕ ਕਰਮ ਕਹਿ ਦਿੰਦੇ ਨੇ ਆਮ ਕਰਕੇ ਗੁਰਬਾਣੀ ਦੇ ਸ਼ਬਦਾਂ ਬਾਰੇ ਵੀ ਅੱਜ ਕੱਲ੍ਹ ਏਦਾਂ ਕਹਿੰਦੇ ਹਨ ਇਹ ਸ਼ਬਦ ਦਾ ਜਾਪ ਜਪੋਗੇ ਤੇ ਭਾਈ ਤੁਹਾਡੇ ਨੇਤਰਾਂ ਦੀ ਰੋਸ਼ਨੀ ਬਰਕਰਾਰ ਹੋ ਜਾਏਗੀ ਨੇਤਰ ਪ੍ਰਕਾਸ਼ ਕੀਆ ਗੁਰਦੇਵ ਕਿਸੇ ਆਦੀ ਵਿਆਦੀ ਤੋਂ ਬਚਣਾ ਹੈ ਤੇ ਉਹਦੇ ਵਾਸਤੇ ਤੁਸੀਂ ਸ਼ਬਦ ਪੜੋ ਗੁਰਕਾ ਸ਼ਬਦ ਰਖਵਾਰੇ ਚੌਕੀ ਚੋ ਗਿਰਦਮਾਰੇ ਏਦਾਂ ਅੱਜ ਕੱਲ ਗੁਰਬਾਣੀ ਬਾਰੇ ਵੀ ਕਹਿੰਦੇ ਹਨ ਕਈ ਮਹਾਂਪੁਰਖ ਮਹਾਤਮਾ ਪਰ ਗੁਰਬਾਣੀ ਵੈਸੇ ਖਾਲਸਾ ਜੀ ਪਰਮਾਰਥ ਸਿੱਧੀ ਵਾਸਤੇ ਹੀ ਪੜ੍ਹਨੀ ਚਾਹੀਦੀ ਹੈ ਜੇ ਅਸੀਂ ਪਰਮਾਰਥ ਸਿੱਧੀ ਵਾਸਤੇ ਗੁਰਬਾਣੀ ਦਾ ਆਸਰਾ ਲੈਣਾ ਹੈ ਪਰ ਠੀਕ ਹੈ ਜੇ ਮਨ ਦੇ ਵਿੱਚ ਕਦੇ ਕਿਸੇ ਪ੍ਰਕਾਰ ਦੀ ਕੋਈ ਕਾਮਨਾ ਹੁੰਦੀ ਹੈ ਵੀ ਇਹਦੇ ਵਾਸਤੇ ਇਹ ਕੰਮ ਕਰ ਲਈਏ ਸ਼ਬਦ ਪੜ੍ਹ ਲਈਏ ਇਹ ਬਾਣੀ ਪੜ੍ਹ ਲਈਏ ਜਿਵੇਂ ਪਿੱਛੇ ਮੁਕਤੀਨਾਮੇ ਦੇ ਪਾਠ ਦੀ ਕਥਾ ਆਈ ਸੀ ਕਿ ਮੁਕਤੀਨਾਮੇ ਦਾ ਜਾਪ ਕਰੋਗੇ ਤੇ ਜਿਹੜੀਆਂ ਬੁਰੀਆਂ ਭੈੜੀਆਂ ਆਤਮਾਵਾਂ ਨੇ ਭੂਤ ਪ੍ਰੇਤ ਆਦਿਕ ਨੇ ਉਹ ਸਾਥ ਛੱਡ ਕੇ ਦੂਰ ਚਲੇ ਜਾਂਦੇ ਨੇ ਮੁਕਤੀਨਾਮੇ ਦੇ 40 ਪਾਠਾਂ ਦਾ ਮਹਾਤਮ ਆਇਆ ਸੀ ਨਾਲ ਜਪਜੀ ਸਾਹਿਬ ਦੇ 40 ਪਾਠ ਕਰਨੇ ਨੇ ਤੇ ਕਈਆਂ ਨੇ ਉਸ ਵੇਲੇ ਕਿਹਾ ਗਿਆਨੀ ਜੀ ਸਾਨੂੰ ਮੁਕਤੀਨਾਮਾ ਬਾਹਰੋਂ ਦੁਕਾਨ ਤੋਂ ਮਿਲਦਾ ਨੀ ਕਿਤੇ ਉਹ ਫਿਰ ਫੋਟੋ ਸਟੇਟ ਕਰਾ ਕੇ ਵਿੱਚੋਂ ਦਿੱਤਾ ਸੀ ਗ੍ਰੰਥ ਦੇ ਵਿੱਚੋਂ ਸੂਰਜ ਪ੍ਰਕਾਸ਼ ਦੇ ਵਿੱਚੋਂ ਸੋ ਕਹਿਣ ਤੋਂ ਭਾਵ ਇਹ ਜਿਹੜੇ ਕਰਮ ਨੇ ਇਹਨਾਂ ਨੂੰ ਕਾਮਿਕ ਕਰਮ ਕਹਿੰਦੇ ਨੇ ਵੈਸੇ ਤਾਂ ਕੋਈ ਵੀ ਕਰਮ ਹੈ ਉਹ ਕਾਮਨਾ ਰਹਿਤ ਹੋ ਕੇ ਹੀ ਕਰਨਾ ਚਾਹੀਦਾ ਹੈ ਕਾਮਨਾ ਤੋਂ ਰਹਿਤ ਹੋ ਕੇ ਪਿੱਛੇ ਵੀ ਇਹ ਕਥਾ ਆ ਚੁੱਕੀ ਹੈ ਕਿ ਸੇਵਾ ਕਰਤ ਹੋਏ ਨਿਹਕਾਮੀ ਤਿਸਕੋ ਹੋਤ ਪ੍ਰਾਪਤ ਸਵਾਮੀ ਸਾਡੇ ਅੰਦਰ ਜਿਹੜਾ ਲਕਸ਼ ਹੋਣਾ ਚਾਹੀਦਾ ਉਹ ਪ੍ਰਮਾਤਮਾ ਤੱਕ ਪਹੁੰਚਣ ਦਾ ਹੋਣਾ ਚਾਹੀਦਾ ਹੈ ਤੇ ਪ੍ਰਮਾਤਮਾ ਤੱਕ ਪਹੁੰਚਣ ਵਾਸਤੇ ਕਰਮ ਕਰਨੇ ਚਾਹੀਦੇ ਨੇ ਸਾਡਾ ਜੋ ਅੰਤਸ਼ਕਰਨ ਸ਼ੁੱਧ ਹੋ ਜਾਏ ਅੰਤਸ਼ਕਰਨ ਦੀ ਸ਼ੁੱਧੀ ਲਈ ਇਹ ਕਰਮ ਕਰਨੇ ਨੇ ਨਾ ਕਿ ਕਿਸੇ ਕਾਮਨਾ ਨੂੰ ਰੱਖ ਕੇ ਪਰ ਇਹ ਵੱਖੋ ਵੱਖਰੀਆਂ ਕੈਟਾਗਰੀਆਂ ਦੱਸੀਆਂ ਨੇ ਕਿ ਏਦਾਂ ਜਿਹੜੇ ਜੋਤ ਉਸਤਾਸ ਦੇ ਜੋਤ ਆਦਿਕ ਜਗਾ ਕੇ ਅਗਨੀਹੋਤਰੀ ਤੇ ਜੋਤ ਉਸਤਮੋ ਆਦਿਕ ਕਾਮਿਆ ਕਰਮ ਹਨ ਜੋ ਵੇਦ ਨੇ ਐਸੇ ਕਹੇ ਹਨ
ਅਨਨ ਬ੍ਰਹਮ ਆਦਿਕ ਇਹ ਨਖਿਦ
ਹੁਣ ਕਿਸੇ ਬ੍ਰਾਹਮਣ ਦੀ ਹੱਤਿਆ ਕਰ ਦੇਣੀ ਕਿਸੇ ਮਹਾਂਪੁਰਖ ਨੂੰ ਕਿਸੇ ਮਹਾਤਮ ਦਾ ਕਤਲ ਕਰ ਦੇਣਾ ਕਿਸੇ ਸੰਤ ਦਾ ਕਿਸੇ ਬ੍ਰਹਮ ਗਿਆਨੀ ਨੂੰ ਮਾਰ ਦੇਣਾ ਖਾਲਸਾ ਜੀ ਇਹ ਨਿਖੇਧ ਕਰਮ ਹੈ ਇਹਨੂੰ ਨਿਸ਼ੇਧ ਕਰਮ ਲਿਖਿਆ ਸ਼ਾਸਤਰਾਂ ਦੇ ਵਿੱਚ ਇਹ ਚਾਰ ਪ੍ਰਕਾਰ ਦੇ ਜਿਹੜੇ ਨਿਸ਼ੇਧ ਕਰਮ ਨੇ ਉਹ ਦੱਸੇ ਨੇ ਬ੍ਰਾਹਮਣ ਕੈਲੀ ਘਾਤ ਕੰਜਕਾਂ ਅਣਚਾਰੀ ਕਾ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਹਦਾ ਜ਼ਿਕਰ ਹੈ ਬ੍ਰਾਹਮਣ ਕੈਲੀ ਘਾਤ ਕੰਜਕਾਂ ਅਣਚਾਰੀ ਕਾ ਤਾਂ ਬ੍ਰਾਹਮਣ ਦੀ ਹੱਤਿਆ ਕਾਲੀ ਦਾ ਕੈਲੀ ਦਾ ਮਤਲਬ ਦਾ ਕਪਲਾ ਗਊ ਮਾਰਨੀ ਤੇ ਫਿਰ ਕਿਸੇ ਲੜਕੀ ਨੂੰ ਮਾਰਨਾ ਘਾਟ ਕੰਜਕਾਂ ਅਣਚਾਰੀ ਕਾ ਅਣਾਚਾਰ ਦਾ ਧਾਨ ਜਿਹੜਾ ਵਿਭਚਾਰਨੀ ਵੇਸ਼ਿਆ ਉਹਦਾ ਧਾਨ ਖਾਣਾ ਇਹ ਵੀ ਚਾਰ ਪ੍ਰਕਾਰ ਦੇ ਪਾਪ ਨੇ ਖਾਲਸੇ ਵਾਸਤੇ ਜਿਹੜੇ ਨਿਖੇਧ ਕਰਮ ਨੇ ਕਿਹੜੇ ਨੇ ਚਾਰ ਬੱਜਰ ਕੁਰੇਤਾਂ ਜਗਤ ਜੂਠ ਦੀ ਵਰਤੋਂ ਨਹੀਂ ਕਰਨੀ ਪਰ ਇਸਤਰੀਗਾਮੀ ਨਹੀਂ ਹੋਣਾ ਦੂਸਰਾ ਕੇਸ ਕਤਲ ਨਹੀਂ ਕਰਾਉਣੇ ਪੈਰ ਦੇ ਨੋਹ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸਾਰੇ ਸਰੀਰ ਦੇ ਕੇਸ ਸਾਬਤ ਫਿਰ ਚੌਥਾ ਕਰਮ ਹੈ ਜਿਹੜਾ ਬੱਜਰ ਕੁਰੈਤ ਹੈ ਚੌਥੀ ਉਹ ਹੈ ਕੁੱਠਾ ਨਹੀਂ ਖਾਣਾ ਏਦਾਂ ਇਹ ਚਾਰ ਪ੍ਰਕਾਰ ਦੇ ਜਿਹੜੇ ਬੱਜਰ ਪਾਪ ਸਾਨੂੰ ਕਹੇ ਨੇ ਇਹ ਸਾਡੇ ਵਾਸਤੇ ਨਿਖੇਧ ਕਰਮ ਨੇ ਸ਼ਾਸਤਰਾਂ ਵਿੱਚ ਹਿੰਦੂ ਵੀਰਾਂ ਲਈ ਜਿਹੜੇ ਕਰਮ ਦੱਸੇ ਨੇ ਉਹ ਵੀ ਨਿਸ਼ੇਧ ਬ੍ਰਾਹਮਣ ਨੂੰ ਮਾਰਨਾ ਕਿਸੇ ਮਹਾਂਪੁਰਖ ਮਹਾਤਮਾ ਨੂੰ ਮਾਰਨਾ ਬੜਾ ਵੱਡਾ ਪਾਪ ਹੈ ਕਿਸੇ ਮਹਾਤਮਾ ਦੀ ਹੱਤਿਆ ਕਰ ਦੇਣੀ ਉਹ ਕਿੱਡਾ ਵੱਡਾ ਗੁਨਾਹ ਹੈ ਕਿਸੇ ਮਹਾਂਪੁਰਖ ਦਾ ਕਤਲ ਕਰ ਦੇਣਾ ਕਹਿੰਦੇ ਇਹ ਜਿਹੜਾ ਹੈ ਇਹ ਨਿਸ਼ਿਧ ਕਰਮ ਹੈ
ਕਰਮ ਪੰਜ ਇਹ ਜਾਨ ਸੁਜਾਨ
ਇਹ ਸੁਜਾਨ ਜਣੋ ਇਹ ਪੰਜ ਪ੍ਰਕਾਰ ਦੇ ਕਰਮ ਜਿਹੜੇ ਨੇ ਪਿੱਛੇ ਤੁਹਾਨੂੰ ਦੱਸੇ ਨੇ ਨਿਤ ਕਰਮ ਨਮਿਤ ਕਰਮ ਪ੍ਰਾਸ਼ਚਿਤ ਕਰਮ ਕਾਮਿਕ ਕਰਮ ਔਰ ਪੰਜਵਾਂ ਹੈ ਨਿਸ਼ਿਧ ਕਰਮ ਇਹ ਪੰਜ ਪ੍ਰਕਾਰ ਦੇ ਕਰਮ ਗਿਆਨੀ ਜਨੋ ਸੁਜਾਨ ਜਨੋ ਤੁਹਾਨੂੰ ਦੱਸੇ ਨੇ ਇਹ ਤੁਸੀਂ ਭਲੀ ਪ੍ਰਕਾਰ ਨਾਲ ਚੰਗੀ ਤਰ੍ਹਾਂ ਜਾਣ ਲਓ
ਦੋਇਰਾ ਕਿਵਾ ਚਾਰੋ ਵਰਣ ਕੋ ਆਸ਼ਵ ਧਰਮ ਜਿਤੇਕ
ਕਿਵੇਂ ਕਿਵਾ ਦਾ ਮਤਲਬ ਹੈ ਕਿਵੇਂ ਹੋਰ ਗੱਲਾਂ ਕਹਿੰਦੇ ਹਨ ਕਰਮ ਕਾਂਡ ਸੰਬੰਧੀ ਕਿ ਜਿਹੜੇ ਚਾਰ ਵਰਣ ਨੇ ਜਾਂ ਚਾਰ ਆਸ਼ਰਮ ਨੇ ਉਹਨਾਂ ਵਾਸਤੇ ਵੱਖੋ ਵੱਖਰੇ ਕਰਮ ਦੱਸੇ ਜਾਂਦੇ ਨੇ। ਇਹ ਖੱਤਰੀ ਦਾ ਇਹ ਕੰਮ ਹੈ, ਬ੍ਰਾਹਮਣ ਦਾ ਕੰਮ ਹੈ ਵਿਦਿਆ ਪੜ੍ਹਨੀ ਪੜ੍ਹਾਉਣੀ, ਖੱਤਰੀ ਦਾ ਕਰਮ ਹੈ ਉਹ ਸ਼ਸਤਰ ਫੜ ਕੇ ਜੰਗ ਦੇ ਮੈਦਾਨ ਵਿਚ ਜੂਝੇ, ਵੈਸ਼ ਦਾ ਕਰਮ ਹੈ ਕਿ ਉਹ ਖੇਤੀ ਕਰੇ ਵਪਾਰ ਕਰੇ, ਸ਼ੂਦਰ ਦਾ ਕੰਮ ਹੈ ਸੇਵਾ ਕਰੇ। ਇੱਦਾਂ ਚਾਰ ਕਰਮ ਜਿਹੜੇ ਨੇ, ਚਾਰੇ ਕਰਮ ਜਿਹੜੇ ਨੇ ਉਹ ਅੱਗੇ ਵਰਣਾ ਪ੍ਰਤੀ ਵੰਡੇ ਹੋਏ ਹੁੰਦੇ ਸੀ। ਆਸ਼ਰਮ ਨੇ ਚਾਰ, ਬ੍ਰਹਮਚਰਜ ਆਸ਼ਰਮ ਹੈ, ਸੰਨਿਆਸ ਆਸ਼ਰਮ ਹੈ, ਤੇ ਫਿਰ ਬਾਨਪ੍ਰਸਤ ਆਸ਼ਰਮ ਹੈ, ਸੰਨਿਆਸ ਆਸ਼ਰਮ। ਸੰਨਿਆਸੀ ਦਾ ਕਰਮ ਕੀ ਹੈ, ਬ੍ਰਹਮਚਰਜ ਦਾ ਧਰਮ ਕੀ, ਕਰਮ ਕੀ ਹੈ, ਤੇ ਬਾਨਪ੍ਰਸਤੀ ਨੇ ਕੀ ਕਰਨਾ। ਏਦਾਂ ਜਿਹੜੇ ਚਾਰ ਆਸ਼ਰਮ ਨੇ ਉਹਨਾਂ ਵਾਸਤੇ ਵੀ ਜਿੱਦਾਂ ਵੱਖੋ ਵੱਖਰੇ ਅੱਗੇ ਕਰਮ ਦੱਸੇ ਗਏ ਨੇ। ਇਹਦੀ ਪਰਿਭਾਸ਼ਾ ਬੜੀ ਲੰਮੀ ਹੈ ਕਰਮ ਕਾਂਡ ਦੀ, ਜਿਹੜੀ ਫਿਲਾਸਫੀ ਹੈ। ਪਿੱਛੇ ਆਪਾਂ ਜਦੋਂ ਕਥਾ ਸ਼ੁਰੂ ਕੀਤੀ ਸੀ, 21 ਤਰੀਕ ਨੂੰ ਇਹ ਕਥਾ ਸ਼ੁਰੂ ਹੋਈ ਸੀ, ਉਸ ਦਿਨ ਕਰਮ ਨਿਰਣਾ ਦੀ ਗੱਲ ਹੋਈ ਸੀ ਵੀ ਕਰਮ ਕੀ ਹਨ। ਉਹਨਾਂ ਦੇ ਵਿੱਚ ਵੇਖੋ ਕਰਮ ਫਿਲਾਸਫੀ ਕਿੰਨੀ ਡੂੰਘੀ ਭਾਈ ਦਇਆ ਸਿੰਘ ਜੀ ਨੇ ਦੱਸੀ ਹੈ। ਕਹਿੰਦੇ ਏਦਾਂ ਇਹ ਕਰਮ ਨੇ ਖਾਲਸਾ ਜੀ, ਹੋਰ ਵੀ ਅਨੇਕਾਂ ਵਰਣਾ ਮੁਤਾਬਕ, ਚਵਰਣਾ ਮੁਤਾਬਕ ਜਾਂ ਆਸ਼ਰਮਾ ਮੁਤਾਬਕ ਕਰਮ ਦੱਸੇ ਜਾਂਦੇ ਹਨ।
ਕਰਮ ਕਾਂਡ ਸੋ ਜਾਣੀ,
ਸਾਰੇ ਕਰਮ ਕਾਂਡ ਦੱਸੇ ਜਾਂਦੇ ਨੇ। ਕਰਮ ਕਾਂਡ ਹੈ, ਜਿਹੜੇ ਸਿਆਣੇ ਲੋਕ ਨੇ, ਵਿਦਵਾਨ ਲੋਕ ਨੇ, ਉਹ ਇਹਨਾਂ ਸਾਰਿਆਂ ਨੂੰ ਕਰਮ ਕਾਂਡ ਦੱਸਦੇ ਨੇ। ਇਹ ਕਰਮ ਕਾਂਡ ਵਿਚ ਆ ਜਾਂਦਾ ਸਾਰਾ ਕੁਝ। ਇਸ ਕਰਮ ਕਾਂਡ ਨਾਲ ਜਿਹੜੀ ਸਾਡੇ ਮਨ ਦੀ ਮੈਲ ਆ ਉਹ ਨਿਵਿਰਤੀ ਹੁੰਦੀ ਆ ਉਹਦੀ। ਮਲ ਮੈਂ ਸ਼ੁਰੂ ਵਿਚ ਦੱਸਿਆ ਵੀ ਤਿੰਨ ਪੜਦੇ ਨੇ ਸਾਡੇ ਮਨ ਵਿਚ, ਮਲ, ਵਿਕਸ਼ੇਪ ਤੇ ਅਵਰਣ। ਜਿਹੜੀ ਸਾਡੀ ਮੈਲ ਹੈ ਨਾ ਇਸ ਮਨ ਕੋ, ਜਨਮ ਜਨਮ ਕੀ ਮਲ ਲਾਗੀ, ਕਾਲਾ ਹੋਆ ਸਿਆਹ, ਇਹ ਜਿਹੜਾ ਕਾਲਾ ਸ਼ਾਹ ਹੋਇਆ ਪਿਆ ਮੈਲ ਦੇ ਨਾਲ, ਇਹ ਮੈਲ ਕਿਵੇਂ ਧੋਤੀ ਜਾਣੀ ਆ ਕਰਮ ਕਾਂਡ ਨਾਲ। ਕਰਮ ਕਾਂਡ ਕਿਹੜਾ, ਨਿਤਨੇਮ ਕਰਨਾ, ਬਾਣੀ ਪੜ੍ਹਨੀ, ਸਿਮਰਨ ਕਰਨਾ, ਸੰਗਤ ਵਿਚ ਆਉਣਾ, ਇਹ ਨਿਤ ਕਰਮ ਜਿਹੜੇ ਕਰਨੇ ਨੇ। ਇਹਦੇ ਨਾਲ ਸਾਡੇ ਅੰਤਸ਼ਕਰਨ ਦੀ ਮੈਲ ਧੁੱਪਣੀ ਜੇ ਨਿਸ਼ਕਾਮ ਹੋ ਕੇ ਕਰਾਂਗੇ। ਆਖੋ ਸਤਨਾਮ
ਸ੍ਰੀ,
ਕਾਮਨਾ ਰੱਖ ਕੇ ਨਹੀਂ, ਨਿਸ਼ਕਾਮ ਹੋ ਕੇ ਕਰਾਂਗੇ, ਤੇ ਫਿਰ ਇਹ ਸਾਡਾ ਹਿਰਦਾ, ਸਾਡਾ ਜਿਹੜਾ ਮਨ ਹੈ ਇਹ ਪਵਿੱਤਰ ਹੋਵੇਗਾ। ਹੁਣ ਦੂਸਰਾ ਉਪਾਸ਼ਨਾ ਕਾਂਡ ਜਿਹੜਾ ਹੈ ਉਹਦਾ ਕਰਦੇ ਨੇ ਜ਼ਿਕਰ, ਕਿ ਜਿਹਦੇ ਨਾਲ ਸਾਡੇ ਮਨ ਦੀ ਵਿਕਸ਼ੇਪਤਾ ਹੀ ਦੂਰ ਹੁੰਦੀ ਹੈ। ਉਪਾਸ਼ਨਾ ਕਾਂਡ ਕੀ ਹੈ ਉਹ ਦੱਸਦੇ ਹਨ।
ਸਵਈਆ ਛੰਦ ਤਿਰਗੁਣ ਰੂਪ ਵਿਦ ਵਿਸ਼ਨ ਰੁਦਰ ਜੋ।
ਉਪਾਸ਼ਨਾ ਕੀ ਹੈ, ਉਪਾਸ਼ਨਾ ਦਾ ਮਤਲਬ ਹੈ ਭਗਤੀ, ਭਗਤੀ ਕਰਨੀ। ਤਿੰਨ ਗੁਣ ਨੇ, ਤ੍ਰਿਗੁਣ ਰੂਪ ਤਿੰਨ ਗੁਣ ਨੇ, ਉਹਨਾਂ ਤਿੰਨਾਂ ਗੁਣਾਂ ਦੇ ਤਿੰਨ ਦੇਵਤੇ ਨੇ। ਕਿਹੜੇ ਕਿਹੜੇ, ਬ੍ਰਹਮਾ, ਵਿਸ਼ਨੂੰ ਤੇ ਮਹੇਸ਼, ਤਿੰਨ ਦੇਵਤੇ ਤਿੰਨ ਗੁਣਾਂ ਦੇ। ਰਜੋ ਗੁਣ ਦਾ ਦੇਵਤਾ ਬ੍ਰਹਮਾ ਹੈ, ਸਤੋ ਗੁਣ ਦਾ ਦੇਵਤਾ ਵਿਸ਼ਨੂੰ ਹੈ, ਤਮੋ ਗੁਣ ਦਾ ਜਿਹੜਾ ਦੇਵਤਾ ਉਹ ਸ਼ਿਵ ਜੀ ਹੈ। ਇਸੇ ਦੀ ਪਰਿਭਾਸ਼ਾ ਗੁਰੂ ਸਾਹਿਬ ਜੀ ਨੇ ਜਪਜੀ ਸਾਹਿਬ ਚ ਵੀ ਦਿੱਤੀ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ, ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਇਹ ਰਜੋ ਗੁਣ, ਤਮੋ ਗੁਣ, ਸਤੋ ਗੁਣ ਪ੍ਰਧਾਨ ਜਿਹੜੇ ਇਹ ਤਿੰਨ ਦੇਵਤੇ ਹਨ।
ਬ੍ਰਹਮਾਤਮ ਲਖ ਚਿਤਵਨ ਤੀਨ,
ਇਹਨਾਂ ਤਿੰਨਾਂ ਦੇ ਵਿਚ ਬ੍ਰਹਮ ਹੀ ਕੰਮ ਕਰ ਰਿਹਾ, ਬ੍ਰਹਮ ਦੀ ਆਤਮਾ ਹੀ ਹੈ ਇਹਨਾਂ ਤਿੰਨਾਂ ਵਿਚ। ਇਹ ਮਨ ਚ ਚਿੰਤਨ ਕਰਨਾ, ਇਹ ਉਪਾਸ਼ਨਾ। ਉਪਾਸ਼ਨਾ ਕੀ ਹੈ ਕਿ ਜਿਹੜੇ ਤਿੰਨ ਗੁਣਾਂ ਤੋਂ ਪੈਦਾ ਹੋਏ ਤਿੰਨ ਦੇਵਤੇ ਨੇ, ਇਹਨਾਂ ਤਿੰਨਾਂ ਦੇ ਵਿਚ ਬ੍ਰਹਮ ਦੀ ਆਤਮਾ ਕੰਮ ਕਰ ਰਹੀ, ਇਹਨਾਂ ਤਿੰਨਾਂ ਦਾ ਜਿਹੜਾ ਆਸ਼ਰਾ ਹੈ, ਜਿਹੜਾ ਇਹਨਾਂ ਤਿੰਨਾਂ ਨੂੰ ਪ੍ਰਕਾਸ਼ਨ ਵਾਲਾ ਬ੍ਰਹਮ ਹੈ ਉਹ ਇੱਕੋ ਹੈ। ਉਹਦਾ ਚਿੰਤਨ ਕਰਨਾ, ਬ੍ਰਹਮ ਦਾ ਚਿੰਤਨ ਕਰਨਾ, ਆਪਣਾ ਸਭ ਤੋਂ ਮੂਲ ਅਕਸ਼ਰ ਜਿਹੜਾ ਹੈ ਜਿਸ ਦੀ ਵਿਆਖਿਆ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਉਹ ਹੈ ਇੱਕ ਓਅੰਕਾਰ। ਪਹਿਲਾਂ ਇੱਕ ਲਿਖਿਆ, ਫਿਰ ਅੱਗੇ ਓਅੰਕਾਰ, ਉੱਤੇ ਜਿਹੜੀ ਲਕੀਰ ਹੈ ਨਾ ਕਾਰ ਉਹਨੂੰ ਕਹਿੰਦੇ ਨੇ। ਓਅੰਕ ਸ਼ਬਦ ਦੇ ਵਿੱਚ ਜਿਹੜੇ ਤਿੰਨ ਦੇਵਤੇ ਨੇ, ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਜੀ, ਉਹਨਾਂ ਤਿੰਨਾਂ ਦਾ ਕਾਰ ਦਾ ਮਤਲਬ ਲਕੀਰ ਹੈ ਨਾ, ਉਹਨਾਂ ਤਿੰਨਾਂ ਦਾ ਜਿਹੜਾ ਆਸਰਾ ਹੈ, ਉਹਨਾਂ ਤਿੰਨਾਂ ਨੂੰ ਪੈਦਾ ਕਰਨ ਵਾਲਾ ਉਹ ਕੌਣ ਹੈ, ਉਹ ਇੱਕ ਅਕਾਲ ਪੁਰਖ ਪ੍ਰਮਾਤਮਾ। ਏਦਾਂ ਚਿੰਤਨ ਕਰਨਾ, ਇੱਕ ਬ੍ਰਹਮ ਦਾ ਚਿੰਤਨ ਕਰਨਾ ਖਾਲਸਾ ਜੀ, ਇਹ ਗੁਰੂ ਖਾਲਸਾ ਜੀ ਇਸ ਨੂੰ ਉਪਾਸ਼ਨਾ ਕਹਿੰਦੇ ਹਨ।
ਅਭਿਆਕ੍ਰਿਤ ਕੇ ਵੈਸ਼ਨਾਰ ਕੋ ਹਿਰਣ ਗਰਭ ਆਤਮ ਚਿਤ ਚੀਨ।
ਫਿਰ ਜਿਵੇਂ ਜੀਵ ਦੀਆਂ ਸਾਡੀਆਂ ਤਿੰਨ ਦੇਹਾਂ ਨੇ ਨਾ, ਕਾਰਨ ਦੇ, ਸੂਕਸ਼ਮ ਦੇ ਤੇ ਸਥੂਲ ਦੇ, ਏਦਾਂ ਜਿਹੜਾ ਈਸ਼ਵਰ ਹੈ ਮਾਇਆ ਸਬਲ, ਉਹਦੀਆਂ ਵੀ ਤਿੰਨ ਦੇਹਾਂ ਨੇ। ਕਿਹੜੀਆਂ ਕਿਹੜੀਆਂ? ਅਭਿਆਕ੍ਰਿਤ ਵੈਸ਼ਵਾ ਨਰ ਤੇ ਹਿਰਣਾ ਗਰਭ। ਉਹ ਜਿਹੜੀਆਂ ਤਿੰਨ ਦੇਹਾਂ ਨੇ ਉਹਨਾਂ ਵਿਚ ਵੀ ਇੱਕ ਆਤਮਾ ਦਾ ਚਿੰਤਨ ਕਰਨਾ ਕਿ ਹਿਰਣਾ ਗਰਭ ਨੂੰ ਚੇਤਨ ਆਤਮਾ ਪਛਾਣ ਕੇ ਕਿ ਆਤਮਾ ਉਹਨਾਂ ਤਿੰਨਾਂ ਦੇਹਾਂ ਵਿਚ ਕੰਮ ਕਰ ਰਹੀ, ਜਿਹੜੀ ਈਸ਼ਵਰ ਦੀਆਂ ਤਿੰਨ ਦੇਹਾਂ ਨੇ ਉਹਨਾਂ ਵਿਚ ਵੀ ਆਤਮਾ ਹੀ ਕੰਮ ਕਰ ਰਹੀ ਹੈ ਪਰਮਾਤਮਾ ਦੀ, ਏਦਾਂ ਚਿੰਤਨ ਕਰਨਾ ਇਹ ਵੀ ਉਪਾਸ਼ਨਾ ਹੈ।
ਚਿਤਵੈ ਇੱਕ ਆਤਮਾ ਇਨ ਪ੍ਰਤ।
ਇਹਨਾਂ ਚਾਰ ਇਹਨਾਂ ਤਿੰਨਾਂ ਦੇ ਵਿਚ ਅਭਿਆਕ੍ਰਿਤ ਵੈਸ਼ਵਾ ਨਰ ਤੇ ਹਿਰਣਾ ਗਰਭ ਦੇ ਵਿਚ ਵੀ ਜਿਹੜੀਆਂ ਈਸ਼ਵਰ ਦੀਆਂ ਇਹ ਤਿੰਨ ਦੇਹਾਂ ਨੇ, ਇਹਨਾਂ ਵਿਚ ਇੱਕ ਆਤਮਾ ਹੀ ਚਿਤਵ ਰਹੀ ਹੈ, ਇੱਕ ਆਤਮਾ ਹੀ ਵਰਤ ਰਹੀ ਹੈ।
ਕਿਦੋਂ ਉਪਾਸੈ ਸਗਣ ਪ੍ਰਵੀਨ।
ਇਹ ਵੀ ਉਪਾਸ਼ਨਾ ਹੈ ਜਾਂ ਫਿਰ ਸਰਗੁਣ ਦੀ ਉਪਾਸ਼ਨਾ ਕਰਨੀ, ਇਹ ਵੀ ਉਪਾਸ਼ਨਾ। ਇੱਕ ਤਾਂ ਨਿਰਾਕਾਰ ਵਿਚ ਉਪਾਸ਼ਨਾ ਹੋ ਗਈ, ਦੂਸਰੀ ਉਪਾਸ਼ਨਾ ਹੈ ਸਰਗੁਣ ਦੀ। ਸਰਗੁਣ ਦੀ ਉਪਾਸ਼ਨਾ ਕਿਵੇਂ? ਜਿਵੇਂ ਦਸ ਜਾਮਿਆਂ ਵਿਚ ਸਤਿਗੁਰੂ ਜੀ ਵਰਤੇ ਨੇ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਤੱਕ, ਇਹ ਅਕਾਲ ਪੁਰਖ ਦਾ ਸਰਗੁਣ ਸਰੂਪ ਨੇ, ਉਹਨਾਂ ਦੀ ਉਪਾਸ਼ਨਾ ਕਰਨੀ। ਆਪਾਂ ਕਰਦੇ ਹਾਂ, ਗੁਰੂ ਨਾਨਕ ਸਾਹਿਬ ਨੂੰ ਵੀ ਪੂਜਦੇ ਹਾਂ, ਸਤਿਗੁਰੂ ਦਸਵੇਂ ਪਾਤਸ਼ਾਹ ਨੂੰ ਵੀ ਪੂਜਦੇ ਹਾਂ। ਖਾਲਸਾ ਜੀ, ਸਰਗੁਣ ਦੀ ਜਿਹੜੀ ਉਪਾਸ਼ਨਾ ਕਰਨੀ ਹੈ, ਇਹ ਵੀ ਇੱਕ ਪ੍ਰਕਾਰ ਦੀ ਉਪਾਸ਼ਨਾ ਕਿ ਉਹਦੇ ਵਿਚ ਚਿਤਵਨ ਕਰਕੇ ਕਿ ਇਹੀ ਪ੍ਰਮਾਤਮਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਆਪਾਂ ਪ੍ਰਮਾਤਮਾ ਨੂੰ ਉਸ ਵੇਲੇ ਪ੍ਰਮਾਤਮਾ ਨੂੰ ਪੂਰਨ ਤੌਰ ਤੇ ਅਕਸ਼ ਵੇਖ ਕੇ ਵੀ ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਜੀ ਪ੍ਰਮਾਤਮਾ ਵਿਚ ਫਰਕ ਕੋਈ ਨਹੀਂ, ਗੁਰੂ ਗ੍ਰੰਥ ਸਾਹਿਬ ਨੂੰ ਪ੍ਰਮਾਤਮਾ ਜਾਣ ਕੇ ਉਪਾਸ਼ਨਾ ਕਰਦੇ ਨਾ, ਪੂਜਦੇ ਆ, ਇਹ ਵੀ ਇੱਕ ਉਪਾਸ਼ਨਾ ਹੈ। ਇਹਦੇ ਨਾਲ ਮਨ ਦੀ ਜਿਹੜੀ ਵਿਕਸ਼ੇਪਤਾਈ ਹੈ ਉਹ ਖਤਮ ਹੁੰਦੀ ਹੈ।
ਅਹੰਗ ਬ੍ਰਹਮਸਮੀ ਚਿੰਤਨ ਕਿਵਾ।
ਫਿਰ ਅਹੰਗ ਬ੍ਰਹਮਸਮੀ, ਮੈਂ ਹੀ ਪ੍ਰਮਾਤਮਾ, ਇਹ ਵੀ ਚਿੰਤਨ ਕਰਨਾ, ਇਹ ਵੀ ਉਪਾਸ਼ਨਾ ਕਿ ਮੇਰੇ ਵਿਚ ਪ੍ਰਮਾਤਮਾ ਦੀ ਅੰਸ਼ ਹੈ, ਬ੍ਰਹਮ ਦੀ ਅੰਸ਼ ਹੈ। ਏਦਾਂ ਨਿਰਗੁਣ ਦੀ ਉਪਾਸ਼ਨਾ ਕਰਨੀ।
ਨਿਰਗੁਣ ਉਪਾਸ ਭਾਵੇ ਕਪੀਨ।
ਉਪਾਸ਼ਨਾ ਦੇ ਪ੍ਰੇਮ ਦੇ ਰਸ ਵਿਚ ਭਿੱਜੇ ਰਹਿਣਾ, ਜਿਵੇਂ ਗੁਰੂ ਕਲਗੀਧਰ ਜੀ ਨੇ ਸਾਨੂੰ ਸਾਰਿਆਂ ਨੂੰ ਹੁਕਮ ਕੀਤਾ ਹੈ ਕਿ ਖਾਲਸਾ ਜੀ ਤੁਸੀਂ ਪੂਜਾ ਅਕਾਲ ਕੀ ਕਰਨੀ ਹੈ, ਦੀਦਾਰ ਖਾਲਸੇ ਕਾ ਕਰਨਾ, ਪਰਚਾ ਸ਼ਬਦ ਕਾ ਹੈ। ਜਿਹੜੀ ਅਕਾਲ ਦੀ ਪੂਜਾ ਹੈ ਉਹ ਨਿਰਗੁਣ ਦੀ ਉਪਾਸ਼ਨਾ, ਜਿਹਦਾ ਕੋਈ ਰੂਪ ਰੰਗ ਨਹੀਂ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹ ਗੁਣ ਤੇ ਪ੍ਰਭ ਭਿੰਨ, ਜਿਹੜਾ ਤਿੰਨਾਂ ਗੁਣਾਂ ਤੋਂ ਭਿੰਨ, ਜਿਹਦਾ ਕੋਈ ਰੂਪ ਨਹੀਂ, ਰੰਗ ਨਹੀਂ, ਚਿੰਨ ਨਹੀਂ, ਵਰਨ ਨਹੀਂ, ਉਹ ਜਿਹੜਾ ਪ੍ਰਮਾਤਮਾ ਦਾ ਰੂਪ ਹੈ, ਉਹ ਨਿਰਗੁਣ ਸਰੂਪ ਹੈ, ਉਹਦੀ ਉਪਾਸ਼ਨਾ ਕਰਨੀ ਕਿ ਉਹ ਮੈਂ ਹੀ ਹਾਂ, ਮੇਰੇ ਅੰਦਰ ਹੈ ਉਹ ਪ੍ਰਮਾਤਮਾ ਦੀ ਅੰਸ਼। ਅਹੰ ਬ੍ਰਹਮ ਦਾ ਭਾਵ ਜਾਣ ਕਰਕੇ ਚਿੰਤਨ ਕਰਨਾ, ਉਸ ਦੀ ਉਪਾਸ਼ਨਾ ਦੇ ਵਿਚ ਭਿੱਜੇ ਰਹਿਣਾ।
ਅੱਥ ਪੱਖਿਆਂਤਰ ਸਵਈਆ ਛੰਦ, ਆਕਾਰ ਉਕਾਰ ਮਕਾਰ ਨਾਦ ਬਿੰਦ।
ਪੱਖ ਦਾ ਹੋਰ ਰੂਪ ਵੀ ਦੱਸਦੇ ਨੇ ਅੱਗੇ ਖਾਲਸਾ ਜੀ। ਪਹਿਲਾਂ ਓਮ ਸ਼ਬਦ ਸੀ, ਓ ਆਮ, ਇਹ ਨੱਖਰ ਨੇ ਇਹਦੇ ਵਿਚ, ਇਹਦੇ ਵਿਚੋਂ ਇੱਕ ਸ਼ਬਦ ਨਿਕਲਦਾ ਆਕਾਰ ਉਕਾਰ ਤੇ ਮਕਾਰ। ਜਦੋਂ ਕਹਿੰਦੇ ਨਾ ਆਪਾਂ ਓਮ, ਆ ਓ ਤੇ ਮਾ, ਤਿੰਨ ਅੱਖਰ ਨੇ, ਐੜੇ ਤੋਂ ਆਕਾਰ, ਊੜੇ ਤੋਂ ਉਕਾਰ ਤੇ ਮੰਮੇ ਸ਼ਬਦ ਤੋਂ ਬਣਦਾ ਹੈ ਮਕਾਰ। ਏਦਾਂ ਆਕਾਰ ਉਕਾਰ ਤੇ ਮਕਾਰ ਇਹ ਜਿਹੜੇ ਤਿੰਨ ਅੱਖਰ ਹਨ,
ਵਿਦ ਹਰ ਸ਼ਿਵ ਕੇ ਸਦਾ ਸ਼ਿਵ ਜਾ,
ਇੱਕ ਅਰਧ ਬਿੰਦੂ ਹੈ ਉੱਤੇ, ਅਰਧ ਬਿੰਦੂ ਨਾ ਆਪਾਂ ਓਮ, ਉੱਤੇ ਇੱਕ ਅਰਧ ਬਿੰਦੂ ਹੈ, ਉਹ ਜਿਹੜਾ ਅਰਧ ਬਿੰਦੂ ਹੈ ਉਹਨੂੰ ਗੁਰੂ ਖਾਲਸਾ ਜੀ ਨਾਦ ਬਿੰਦ, ਉਹਨੂੰ ਪ੍ਰਮਾਤਮਾ ਰੂਪ ਕਰਕੇ ਜਾਣ ਲਓ। ਜਿਹੜੇ ਆਕਾਰ ਉਕਾਰ ਮਕਾਰ ਨੇ ਇਹਨਾਂ ਨੂੰ ਬ੍ਰਹਮਾ ਸ਼ਿਵ ਜੀ ਤੇ ਵਿਸ਼ਨੂੰ ਰੂਪ ਕਰਕੇ ਜਾਣ ਲਓ, ਤੇ ਫਿਰ ਉੱਤੇ ਸਦਾ ਸ਼ਿਵ ਜਾਨ, ਉੱਤੇ ਜਿਹੜਾ ਅਰਧ ਬਿੰਦੂ ਹੈ ਉਹਨਾਂ ਇਹਨਾਂ ਤਿੰਨਾਂ ਨੂੰ ਪ੍ਰਕਾਸ਼ਣ ਵਾਲਾ ਜਿਹੜਾ ਉਹ ਸਦਾ ਕਲਿਆਣ ਰੂਪ ਹੈ ਪ੍ਰਮਾਤਮਾ, ਉਹ ਪਰਮੇਸ਼ਰ ਹੈ।
ਚਿੱਤ ਆਪ ਤੇਜ ਵਾਯੂ ਨਭ ਰਵ ਸਤ।
ਫਿਰ ਅੱਗੇ ਹੋਰ ਪ੍ਰਕਾਰ ਚੱਲਦਾ, ਉਪਾਸ਼ਨਾ ਹੀ ਹੈ ਇਹ ਸਾਰੀ, ਕਿ ਏਦਾਂ ਉਹਨਾਂ ਤਿੰਨਾਂ ਦੇ ਵਿੱਚ ਪਰਮਾਤਮਾ ਨੂੰ ਸਮਝ ਲੈਣਾ ਕਿ ਜਿਹੜੇ ਆਕਾਰ ਉਕਾਰ ਮਕਾਰ ਤਿੰਨ ਦੇਵਤੇ ਨੂੰ ਤੇ ਅਰਧ ਬਿੰਦੂ ਹੈ, ਉਹ ਇਹਨਾਂ ਤਿੰਨਾਂ ਨੂੰ ਪ੍ਰਕਾਸ਼ਣ ਵਾਲਾ, ਜਿਹੜਾ ਉਹ ਅਰਧ ਬਿੰਦੂ ਦੇ ਵਿੱਚ ਵੀ ਪ੍ਰਕਾਸ਼ ਸਦਾ ਸ਼ਿਵ ਪ੍ਰਕਾਸ਼ ਕਰਨ ਵਾਲਾ ਉਹ ਪਰਮਾਤਮਾ ਹੈ। ਤੇ ਫਿਰ ਛਿੱਤ ਧਰਤੀ, ਅੱਗ, ਤੇਜ, ਪਾਣੀ, ਹਵਾ, ਆਕਾਸ਼, ਇਹ ਜਿਹੜੇ ਤੱਤ ਹਨ।
ਪੁਰਖ ਸੋ ਏਤਤ ਆਤਮਾ,
ਸੂਰਜ ਹੈ, ਚੰਦਰਮਾ ਹੈ, ਇਹਨਾਂ ਸਾਰਿਆਂ ਦੇ ਵਿੱਚ ਇੱਕ ਆਤਮਾ ਨੂੰ ਵੇਖਣਾ, ਇਹਨਾਂ ਸਾਰਿਆਂ ਵਿੱਚ ਇੱਕ ਆਤਮਾ ਹੀ ਵਰਤ ਰਹੀ ਹੈ। ਨਮੋ ਸੂਰਜ, ਸੂਰਜ ਸੂਰਜ ਵਿੱਚ ਵੀ, ਹੇ ਪ੍ਰਭੂ ਤੂੰ ਸੂਰਜ ਰੂਪ ਹੋ ਕੇ ਵਿਆਪਕ ਹੈ। ਨਮੋ ਚੰਦਰ, ਚੰਦਰੇ, ਹੇ ਪ੍ਰਭੂ ਚੰਦਰਮਾ ਦੇ ਵਿੱਚ ਤੂੰ ਚੰਦਰਮਾ ਰੂਪ ਹੋ ਕੇ ਵਿਆਪਕ ਹੈ। ਉਹੀ ਸਾਰਿਆਂ ਵਿੱਚ ਵਿਆਪਕ ਹੈ, ਜਿੱਥੇ ਮਹਾਰਾਜ ਜੀ ਨੇ ਆਕਾਸ਼ ਨੂੰ ਵੀ ਮੱਥਾ ਟੇਕਿਆ, ਚੰਦਰਮਾ ਨੂੰ ਵੀ ਮੱਥਾ ਟੇਕਿਆ। ਉਹ ਕਿਹਨੂੰ ਟੇਕ ਰਹੇ ਨੇ? ਚੰਦਰਮਾ ਨੂੰ ਨਹੀਂ ਟੇਕ ਰਹੇ, ਜਿਹੜਾ ਚੰਦਰਮਾ ਦੇ ਵਿੱਚ ਵਿਰਾਜਮਾਨ ਹੈ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਉਹਨੂੰ ਮੱਥਾ ਟੇਕ ਰਹੇ ਨੇ। ਜਿਹੜਾ ਸੂਰਜ ਦੇ ਵਿੱਚ ਵਿਰਾਜਮਾਨ ਹੈ, ਉਹਨੂੰ ਮੱਥਾ ਟੇਕ ਰਹੇ ਨੇ। ਇਹਨਾਂ ਸਾਰਿਆਂ ਵਿੱਚ ਇੱਕ ਪਰਮਾਤਮਾ ਦੀ ਆਤਮਾ ਨੂੰ ਹੀ ਵੇਖਣਾ, ਜਾਣਨਾ।
ਏਕੇ ਉਪਾਸਿਆ ਅਰ ਕਰ ਉਪਾਸਨਾ, ਬ੍ਰਹਮ ਆਤਮਾ ਏਕ ਸਮਾਨ।
ਉਹਦੇ ਵਿੱਚ ਇਹ ਵੀ ਇੱਕ ਉਪਾਸਨਾ ਹੈ, ਇਹ ਵੀ ਤਾਂ ਉਪਾਸਨਾ ਹੀ ਹੈ ਨਾ। ਉਪਾਸਨਾ ਦੇ ਵੱਖਰੇ ਵੱਖਰੇ ਪ੍ਰਕਾਰ ਦੱਸ ਰਹੇ ਨੇ, ਵੱਖਰੇ ਵੱਖਰੇ ਪਾਕੇ ਵੀ। ਇਹ ਵੀ ਉਪਾਸਨਾ, ਇਹ ਵੀ ਉਪਾਸਨਾ, ਇਹ ਵੀ ਉਪਾਸਨਾ ਹੈ ਕਿ ਪੰਜਾਂ ਤੱਤਾਂ ਵਿੱਚ, ਸੂਰਜ, ਚੰਦਰਮਾ, ਤਾਰਿਆਂ ਵਿੱਚ, ਸਾਰਿਆਂ ਵਿੱਚ ਪਰਮਾਤਮਾ ਦਾ ਸਰੂਪ ਵੇਖਣਾ। ਜਿਵੇਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹੋ, ਜਦ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਉਹ ਵਾਹਿਗੁਰੂ ਇਹਨਾਂ ਸਾਰਿਆਂ ਵਿੱਚ ਵੱਸ ਰਿਹਾ, ਸਾਰਿਆਂ ਵਿੱਚ ਵਰਤ ਰਿਹਾ। ਜਿਵੇਂ ਕਲਗੀਧਰ ਜੀ ਇਸੇ ਉਪਾਸਨਾ, ਇਹ ਉਪਾਸਨਾ ਹੀ ਕਰ ਰਹੇ ਦਸਵੇਂ ਪਾਤਸ਼ਾਹ, ਜਿੱਥੇ ਕਹਿੰਦੇ ਕਤ ਹੂੰ ਸੁਚੇਤ ਹੋਏ ਕਾ ਚੇਤਨਾ ਕੁਚਾਰ ਕੀਓ, ਕਤ ਹੂੰ ਅਚੇਤ ਹੋਏ ਕਾ ਸੋਬਤ ਅਚੇਤ ਹੋ। ਤੇ ਕਿਤੇ ਕਹਿੰਦੇ ਤੂੰ ਅਚੇਤ ਹੋ ਰਿਹਾ, ਕਿਤੇ ਚੇਤਨਾ ਨੂੰ ਵੀ ਚਾਰ ਚੰਨ ਲਾਏ ਹੋਏ ਨੇ, ਕਿਤੇ ਤੂੰ ਰਾਜਾ ਬਣਿਆ ਹੋਇਆ। ਕਤ ਹੂੰ ਭਿਖਾਰੀ ਹੋਏ ਕਾ ਮੰਗਤ ਫਿਰਤ ਭੀਖ, ਕਿਤੇ ਭਿਖਾਰੀਆਂ ਵਿੱਚ ਭੀਖ ਮੰਗਣ ਵਾਲਾ ਬਣਿਆ ਭਿਖਾਰੀ, ਕਿਤੇ ਰਾਜਾ ਬਣ ਕੇ ਦਾਨ ਦੇ ਰਿਹਾ। ਤੂੰ ਹੀ ਹੈ ਸਾਰੇ ਪਾਸੇ ਵਰਤ ਰਿਹਾ। ਇਹ ਖਾਲਸਾ ਜੀ ਉਪਾਸ਼ਨਾ ਹੈ, ਇਹਨੂੰ ਉਪਾਸ਼ਨਾ ਕਹਿੰਦੇ ਨੇ। ਇੱਕ ਪ੍ਰਕਾਰ ਹੈ ਉਪਾਸ਼ਨਾ ਦਾ। ਫਿਰ ਇੱਕ ਉਪਾਸ਼ਿਆ ਕਰ ਉਪਾਸ਼ਨਾ, ਇੱਕ ਉਪਾਸਨਾ ਕਰਨ ਵਾਲਾ, ਫਿਰ ਜਿਸ ਦੀ ਉਪਾਸ਼ਨਾ ਕਰਨੀ ਉਹਨੂੰ ਉਪਾਸ਼ਿਆ ਕਹਿੰਦੇ ਨੇ। ਬ੍ਰਹਮ ਆਤਮ ਏਕ ਸਮਾਨ, ਜਿਹੜਾ ਉਪਾਸ਼ਨਾ ਕਰਨ ਵਾਲਾ ਉਹਦੇ ਵਿੱਚ ਵੀ, ਤੇ ਜਿਸ ਦੀ ਉਪਾਸ਼ਨਾ ਕਰਨੀ ਹੈ ਉਹਦੇ ਵਿੱਚ ਵੀ ਇੱਕੋ ਬ੍ਰਹਮ ਹੈ। ਯਾਨੀ ਕਿ ਤੁਸੀਂ ਬੈਠੇ ਆਰਾਧਨਾ ਕਰ ਰਹੇ ਹੋ, ਤੁਹਾਡੇ ਵਿੱਚ ਵੀ ਉਹੀ ਬ੍ਰਹਮ ਹੈ, ਜਿਸ ਨੂੰ ਆਰਾਧ ਰਹੇ ਉਹਦੇ ਵਿੱਚ ਵੀ ਉਹੀ ਬ੍ਰਹਮ ਹੈ। ਦੋਹਾਂ ਵਿੱਚ ਫਰਕ ਕੋਈ ਨਹੀਂ। ਆਰਾਧਣ ਵਾਲੇ ਵਿੱਚ ਜਿਵੇਂ ਮਹਾਰਾਜ ਜੀ ਕਹਿੰਦੇ ਨੇ, ਸਿੱਖ ਗੁਰੂ, ਗੁਰੂ ਸਿੱਖ, ਸਿੱਖ ਦੇ ਵਿੱਚ ਵੀ ਜਿਹੜੀ ਆਤਮਾ ਹੈ ਉਹੀ ਹੈ ਪਰਮਾਤਮਾ ਦੀ, ਤੇ ਜਿਹੜੀ ਗੁਰੂ ਵਿੱਚ ਆਤਮਾ ਹੈ ਉਹ ਵੀ ਪਰਮਾਤਮਾ ਦੀ ਹੈ। ਦੋਵੇਂ ਇੱਕ ਰੂਪ ਹੋ ਗਏ, ਉਹ ਪ੍ਰਤੱਖ ਪ੍ਰਮਾਣ ਭਾਈ ਲਹਿਣਾ ਜੀ ਗੁਰੂ ਨਾਨਕ ਰੂਪ ਹੋ ਗਏ। ਕਿਉਂਕਿ ਅੰਦਰ ਜਿਹੜੀ ਇਹ ਉਪਾਸ਼ਨਾ ਹੈ, ਇਹ ਉਪਾਸ਼ਿਆ ਵਿੱਚ ਜਿਸ ਦੀ ਉਪਾਸ਼ਨਾ ਕਰਨੀ ਹੈ ਉਹਦੇ ਵਿੱਚ, ਤੇ ਜਿਹੜਾ ਉਪਾਸ਼ਨਾ ਕਰਨ ਵਾਲਾ ਉਹ ਉਪਾਸ਼ਕ ਹੈ। ਦੋਹਾਂ ਦੇ ਵਿੱਚ ਜਿਹੜੀ ਆਤਮਾ ਕੰਮ ਕਰ ਰਹੀ ਹੈ, ਬ੍ਰਹਮ ਕੰਮ ਕਰ ਰਿਹਾ, ਉਹ ਇੱਕੋ ਹੀ ਹੈ, ਇੱਕ ਸਮਾਨ ਹੈ ਦੋਹਾਂ ਵਿੱਚ। ਇਹ ਵੀ ਇੱਕ ਉਪਾਸ਼ਨਾ ਹੈ।
ਇੱਕ ਪ੍ਰਤੀਕ ਉਪਾਸਨਾ ਕਿਵੇਂ?
ਹੁਣ ਇੱਕ ਪ੍ਰਤੀਕ ਉਪਾਸ਼ਨਾ ਹੈ। ਪ੍ਰਤੀਕ ਉਪਾਸ਼ਨਾ ਕੀ ਹੈ, ਕਿਵਾਂ, ਇਹਦੇ ਬਾਰੇ ਹੁਣ ਦੱਸਦੇ ਹਾਂ ਵੀ ਇਹ ਕੀ ਹੈ।
ਅਪਰ ਸੁਣੀਐ ਦੇ ਕੰਨ,
ਹੁਣ ਤੁਸੀਂ ਕੰਨ ਦੇ ਕੇ ਧਿਆਨ ਨਾਲ ਸੁਣੋ ਕਿ ਪ੍ਰਤੀਕ ਉਪਾਸ਼ਨਾ ਕੀ ਹੈ। ਉਪਾਸ਼ਨਾ ਦੇ ਵੱਖਰੇ ਵੱਖਰੇ ਤਰੀਕੇ ਦੱਸ ਰਹੇ ਵੀ ਇਹ ਵੀ ਉਪਾਸ਼ਨਾ, ਇਹ ਵੀ ਉਪਾਸ਼ਨਾ। ਇੱਕ ਪ੍ਰਤੀਕ ਉਪਾਸ਼ਨਾ ਵੀ ਕਹਿੰਦੇ ਨੇ ਜਿਸ ਨੂੰ ਵਿਲੈ ਚਿੰਤਨ ਵੀ ਕਹਿੰਦੇ ਨੇ। ਲੈ ਚਿੰਤਨ, ਲੈ ਕਰਦਿਆਂ ਕਰਦਿਆਂ ਚਿੰਤਨ ਕਰੀ ਜਾਣਾ, ਉਹ ਵੀ ਉਪਾਸ਼ਨਾ। ਹੁਣ ਉਹ ਦੱਸਦੇ ਹਨ,
ਅਥਵਾ ਵਿਲੈ ਆਕਾਰ ਉਕਾਰੇ।
ਹੁਣ ਅਥਵਾ ਆਕਾਰ ਨੂੰ ਉਕਾਰ ਵਿੱਚ ਲੀਨ ਕਰ ਦੇਵੇ। ਆਕਾਰ ਦਾ ਮਤਲਬ ਹੈ ਪੈਦਾ ਕਰਨ ਵਾਲਾ ਬ੍ਰਹਮਾ। ਆਕਾਰ ਦਾ ਮਤਲਬ ਹੈ ਪੈਦਾ ਕਰਨ ਵਾਲਾ, ਉਕਾਰ ਦਾ ਮਤਲਬ ਹੈ ਪੈਦਾ ਕਰਨ ਵਾਲਾ, ਆਕਾਰ ਦਾ ਮਤਲਬ ਹੈ ਪਾਲਣ ਵਾਲਾ ਵਿਸ਼ਨੂੰ। ਵਿਸ਼ਨੂੰ ਦੇ ਵਿੱਚ ਬ੍ਰਹਮਾ ਨੂੰ ਲੀਨ ਕਰ ਦੇਵੇ, ਵਿਸ਼ਨੂੰ ਦੇ ਵਿੱਚ ਬ੍ਰਹਮਾ ਨੂੰ ਲੀਨ ਕਰ ਦੇਵੇ, ਭਾਵ ਆਕਾਰ ਦੇ ਵਿੱਚ ਜਿਹੜਾ ਓਮ ਸ਼ਬਦ ਆਪਾਂ ਪੜ੍ਹਦੇ ਹਾਂ, ਓਅੰਕਾਰ ਸ਼ਬਦ ਪੜ੍ਹਦੇ ਹਾਂ, ਉਹਦੇ ਵਿੱਚ ਤਿੰਨ ਮਾਤਰਾਵਾਂ ਜਿਹੜੀਆਂ ਨਿਕਲੀਆਂ ਨੇ, ਆਕਾਰ ਵਿੱਚ ਉਕਾਰ ਨੂੰ ਵਿਲੈ ਕਰ ਦੇਵੇ।
ਵਿਲੈ ਉਕਾਰ ਮਕਾਰ ਮਜਾ,
ਆਕਾਰ ਦੇ ਵਿੱਚ ਮਕਾਰ ਨੂੰ ਵਿਲੀਨ ਕਰ ਦੇਵੇ, ਵਿਲੈ ਕਰ ਦੇਵੇ।
ਅਰਧ ਮਾਤਰ ਮੈਂ ਕਰ ਮਕਾਰ ਲੇ,
ਅੱਧੀ ਮਾਤਰਾ ਪਾਈ ਹੋਈ ਹੈ, ਅਰਧ ਬਿੰਦੂ ਹੈ, ਉਹਦੇ ਵਿੱਚ ਮਕਾਰ ਨੂੰ ਵਿਲੈ ਕਰ ਦੇਵੇ।
ਅਰਧ ਮਾਤਰ ਕੋ ਪੁਰਖੇ ਉਦਾਰ,
ਜਿਹੜੀ ਉਹ ਅੱਧੀ ਮਾਤਰਾ ਹੈ ਉੱਤੇ ਅਰਧ ਬਿੰਦੂ, ਉਹਨੂੰ ਪਰਮਾਤਮਾ ਵਿੱਚ ਵਿਲੀਨ ਕਰ ਦੇਵੇ, ਏਦਾਂ ਪਰਮਾਤਮਾ ਤੱਕ ਪਹੁੰਚ ਜਾਣਾ। ਉੱਥੇ ਪਿੱਛੇ ਕੀ ਬਚਿਆ? ਕੱਲਾ ਬ੍ਰਹਮ ਪਰਮਾਤਮਾ ਬਚਿਆ। ਵਿਸ਼ਨੂੰ ਵਿੱਚ ਬ੍ਰਹਮਾ ਨੂੰ ਲੀਨ ਕਰ ਦਿੱਤਾ, ਤੇ ਬ੍ਰਹਮਾ ਨੂੰ ਸ਼ਿਵ ਜੀ ਵਿੱਚ ਲੀਨ ਕਰ ਦਿੱਤਾ, ਤੇ ਸ਼ਿਵ ਜੀ ਨੂੰ ਜਿਹੜੀ ਉਹ ਬਿੰਦੂ ਸੀ ਉੱਤੇ ਪਰਮਾਤਮਾ ਦਾ, ਉਹਦੇ ਵਿੱਚ ਲੀਨ ਕਰ ਦਿੱਤਾ, ਉਹਨੂੰ ਵਿਸ਼ਵ ਜਿਹੜਾ ਵਿਆਪਕ ਪਰਮਾਤਮਾ ਉਹਦੇ ਚ ਲੀਨ ਕਰ ਦਿੱਤਾ, ਪਿੱਛੇ ਕੀ ਬਚਿਆ? ਇੱਕ ਪਰਮਾਤਮਾ ਕਾਲ ਪੁਰਖ ਖਾਲਸਾ ਜੀ। ਇਹ ਵੀ ਇੱਕ ਪ੍ਰਕਾਰ ਦੀ ਉਪਾਸ਼ਨਾ ਹੈ।
ਪੁਰਖ ਪਰਮਾਤਮ ਏਵ ਤਿਸ਼ਤੇ,
ਪਿੱਛੇ ਫਿਰ ਇੱਕ ਪੁਰਖ ਪਰਮਾਤਮਾ ਹੀ ਰਹਿ ਜਾਂਦਾ ਹੈ, ਇਸ ਤਰ੍ਹਾਂ ਜਾਣ ਲੈਣਾ।
ਬ੍ਰਹਮ ਆਤਮਾ ਛੇਕ ਵਿਚਾਰ,
ਇੱਕ ਬ੍ਰਹਮ ਆਤਮਾ ਹੀ ਬਾਕੀ ਰਹਿ ਗਿਆ, ਇਹ ਵਿਚਾਰ ਲੋ। ਭਾਵ ਆਤਮਾ ਬ੍ਰਹਮ ਰੂਪ ਹੀ ਲਿਖਿਆ ਗਿਆ, ਪਿੱਛੇ ਇੱਕ ਬ੍ਰਹਮ ਹੀ ਬਾਕੀ ਰਹਿ ਗਿਆ।
ਇਹਦੀ ਉਪਾਸ਼ਨਾ ਨਰ ਕੁਰਿਆਤੈ,
ਉਪਾਸ਼ਨਾ ਹੈ ਹੇ ਭਾਈ ਮਨੁੱਖੋ, ਇਹ ਉਪਾਸ਼ਨਾ ਕਰਿਆ ਕਰੋ। ਇਸ ਤਰ੍ਹਾਂ ਦੀ ਉਪਾਸ਼ਨਾ ਜਿਹੜੀਆਂ ਪਿੱਛੇ ਵੱਖੋ ਵੱਖਰੇ ਤਰੀਕੇ ਦੱਸੇ ਨੇ, ਸਰਗੁਣ ਦੀ ਉਪਾਸ਼ਨਾ ਹੈ, ਨਿਰਗੁਣ ਦੀ ਉਪਾਸ਼ਨਾ ਹੈ, ਫਿਰ ਸਭ ਪਾਸੇ ਗੋਬਿੰਦ ਹੀ ਗੋਬਿੰਦ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇਹ ਉਪਾਸ਼ਨਾ ਕਰਨੀ, ਸਾਰੇ ਪਾਸੇ ਉਹੀ ਹੈ, ਉਹੀ ਸਾਰੇ ਪਾਸੇ ਵਰਤ ਰਿਹਾ, ਇਹ ਸਾਰਾ ਆਕਾਰ ਉਸੇ ਦਾ ਧਾਰਿਆ ਹੋਇਆ, ਇਹ ਉਪਾਸ਼ਨਾ ਕਰਨੀ, ਇਹਨੂੰ ਖਾਲਸਾ ਜੀ ਉਪਾਸ਼ਨਾ ਕਹਿੰਦੇ ਆ। ਚੌਂਕੜਾ ਮਾਰ ਕੇ ਬੈਠ ਜਾਣਾ ਔਰ ਚਿੰਤਨ ਕਰਨਾ ਕਿ ਜਿਹੜੇ ਤਿੰਨ ਨੇ ਆਕਾਰ ਉਕਾਰ ਮਕਾਰ, ਇਹਨਾਂ ਵਿੱਚ ਪਰਮਾਤਮਾ ਹੀ ਵਿਆਪਕ ਹੈ, ਇਹ ਪਰਮਾਤਮਾ ਦੇ ਆਸ਼ਰਿਤ ਨੇ, ਮੈਂ ਉਹਦੇ ਨਾਲ ਜੁੜਨਾ, ਉਹਦਾ ਚਿੰਤਨ ਕਰਨਾ, ਇਹ ਉਪਾਸ਼ਨਾ ਹੈ, ਇਹ ਭਗਤੀ ਹੈ। ਭਗਤੀ ਤੇ ਉਪਾਸ਼ਨਾ ਦੋਵੇਂ ਇੱਕੋ ਚੀਜ਼ਾਂ ਨੇ, ਉਪਾਸ਼ਨਾ ਨੂੰ ਹੀ ਭਗਤੀ ਕਹਿੰਦੇ ਨੇ। ਕਿ ਵਾਹਿਗੁਰੂ ਪਰਮੇਸ਼ਰ ਦੀ ਆਰਾਧਨਾ ਕਰੀ ਜਾਣੀ, ਵਾਹਿਗੁਰੂ 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 ਵਾਹਿਗੁਰੂ, ਇਹ ਵੀ ਉਪਾਸ਼ਨਾ ਹੈ। ਹੇ ਗੁਰੂ ਤੂੰ ਵਾਹ ਹੈ, ਹੇ ਗੁਰੂ ਤੂੰ ਵਾਹ ਹੈ, ਉਪਾਸ਼ਨਾ, ਇਹ ਵੀ ਉਪਾਸ਼ਨਾ ਹੀ ਹੈ। ਇਸ ਤਰ੍ਹਾਂ ਹੇ ਦੁਨੀਆਂ ਦੇ ਜਿਤਨੇ ਨਰ ਤੁਸੀਂ ਵਿਅਕਤੀ ਹੋ, ਕੁਰਿਆਤ ਹੈ ਦਾ ਮਤਲਬ ਹੈ ਕਰੋ, ਇਸ ਤਰ੍ਹਾਂ ਦੀ ਉਪਾਸ਼ਨਾ ਕਰੋ।
ਭਿੰਨ ਭਿੰਨ ਲੀਜੈ
ਅੱਡੋ ਅੱਡ ਸਭ ਨੂੰ ਸਮਝ ਲੋ, ਜਿੰਨੀਆਂ ਉਪਾਸ਼ਨਾਵਾਂ ਪਿੱਛੇ ਦੱਸੀਆਂ ਨੇ ਵੱਖੋ ਵੱਖਰੀਆਂ ਭਿੰਨ ਭਿੰਨ, ਉਹ ਸਾਰੀਆਂ ਤੁਸੀਂ ਚੰਗੀ ਤਰ੍ਹਾਂ ਜਾਣ ਲਓ।
ਹੱਥ ਗਿਆਨ ਕਾਂਡ,
ਹੁਣ ਖਾਲਸਾ ਜੀ ਤੀਜਾ ਹੈ ਗਿਆਨ ਕਾਂਡ। ਪਹਿਲਾਂ ਕਰਮ ਕਾਂਡ ਦਾ ਜ਼ਿਕਰ ਹੋ ਗਿਆ, ਉਹਦੇ ਨਾਲ ਮੈਲ ਦੂਰ ਹੋ ਜਾਂਦੀ ਹੈ। ਉਪਾਸ਼ਨਾ ਕਾਂਡ ਦੇ ਨਾਲ ਹਿਰਦੇ ਦੀ ਜਿਹੜੀ ਵਿਕਸ਼ੇਪਤਾਈ ਹੈ ਨਾ, ਚੰਚਲਤਾਈ, ਉਹ ਖਤਮ ਹੋ ਜਾਂਦੀ। ਜਦੋਂ ਤੁਸੀਂ ਉਪਾਸ਼ਨਾ ਵਿੱਚ ਬੈਠੋਗੇ, ਮਨ ਟੇਕਣਾ ਸ਼ੁਰੂ ਹੋ ਜਾਏਗਾ, ਟਿਕਾ ਵਿੱਚ ਆਉਣਾ ਸ਼ੁਰੂ ਹੋ ਜਾਏਗਾ। ਜਦੋਂ ਟਿਕ ਜਾਏਗਾ, ਫਿਰ ਗਿਆਨ ਹੋਵੇਗਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਫਿਰ ਗਿਆਨ ਕਾਂਡ ਚ ਪਹੁੰਚਾਂਗੇ, ਕਰਮ ਕਾਂਡ ਤੋਂ ਉਪਾਸ਼ਨਾ, ਉਪਾਸ਼ਨਾ ਤੋਂ ਫਿਰ ਗਿਆਨ ਵਿੱਚ। ਜਦੋਂ ਗਿਆਨ ਵਿੱਚ ਚਲੇ ਗਏ, ਫਿਰ ਨਾ ਕਰਮ ਦੀ ਲੋੜ ਰਹਿੰਦੀ ਹੈ, ਨਾ ਉਪਾਸ਼ਨਾ ਦੀ, ਫਿਰ ਉੱਥੇ ਤਾਂ ਗਿਆਨ ਰੂਪ ਹੀ ਹੋ ਗਿਆ। ਇਸ ਕਰਕੇ ਇੱਥੇ ਕਹਿ ਰਹੇ ਨੇ, ਹੁਣ ਗਿਆਨ ਕਾਂਡ ਦੇ ਜਾਂ ਨਾਲ ਅਵਰਣ ਦੀ ਨਿਵਿਰਤੀ ਹੁੰਦੀ ਹੈ, ਉਹ ਹੁਣ ਗਿਆਨ ਕਾਂਡ ਬਾਰੇ ਆਪ ਜੀ ਸੁਣੋ।
ਸਵਈਆ ਛੰਦ ਸਤਿਅੰ ਗਿਆਨ ਮਨੰਤੰ ਬ੍ਰਹਮ ਜੋ,
ਗਿਆਨ ਸਤ ਹੈ, ਸਤਿਅੰ ਗਿਆਨ, ਗਿਆਨ ਹੀ ਸਤ ਹੈ, ਮਨੰਤੰ ਬ੍ਰਹਮ, ਔਰ ਬ੍ਰਹਮ ਹੀ ਸਤ ਹੈ ਜੋ ਅਨੰਤ ਹੈ, ਤੇ ਫਿਰ ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ।
ਤਤੋ ਮਸਿਆਦ ਵਾਕ ਜੇ ਚਾਰ,
ਤਵੰਗ ਅਸੀਂ ਆਦਿ ਕੇ ਚਾਰ ਪ੍ਰਕਾਰ ਦੇ ਜਿਹੜੇ ਵਾਕਾਂ ਦੇ ਵਿੱਚ ਗਿਆਨ ਵਰਣਨ ਕੀਤਾ, ਚਾਰ ਮਹਾਂ ਵਾਕ ਆਏ ਸੀ ਨਾ ਪਿੱਛੇ ਕਥਾ ਵਿੱਚ, ਆਪ ਜੀ ਨੇ ਸੁਣੇ ਨੇ। ਇਹਨਾਂ ਵਿੱਚ ਜਿਹੜਾ ਗਿਆਨ ਵਰਣਨ ਕੀਤਾ ਹੈ ਇਸ ਨੂੰ ਗਿਆਨ ਕਾਂਡ ਕਹਿੰਦੇ ਹਨ।
ਸਰਬਾਤਮ ਬ੍ਰਹਮ ਬ੍ਰਹਮ ਸਰਬਾਤਮ,
ਸਾਰਿਆਂ ਵਿੱਚ ਸਰਬਾਤਮ ਬ੍ਰਹਮ, ਸਾਰਿਆਂ ਦੇ ਵਿੱਚ ਸਾਰਿਆਂ ਦੀ ਆਤਮਾ ਬ੍ਰਹਮ ਹੈ, ਬ੍ਰਹਮ ਹੀ ਸਾਰਿਆਂ ਦੀ ਆਤਮਾ ਹੈ, ਆਤਮਾ ਹੀ ਸਾਰਿਆਂ ਦਾ ਬ੍ਰਹਮ ਹੈ, ਔਰ ਬ੍ਰਹਮ ਹੀ ਸਾਰਿਆਂ ਦੀ ਆਤਮਾ ਹੈ, ਇਸ ਤਰ੍ਹਾਂ ਜਾਣਨਾ।
ਅਦੁੱਤੀ ਦ੍ਵੈਤ ਨਾਸਤੀ ਦਾ,
ਅਦੁੱਤੀ ਹੈ ਤੇ ਦ੍ਵੈਤ ਦਾ ਨਾਸ਼ ਕਰ ਦੇਣਾ ਹਿਰਦੇ ਚ, ਦ੍ਵੈ ਦ੍ਵੈਤ ਜਿਹੜੀ ਆ ਉਹ ਖਤਮ ਹੋ ਜਾਣੀ। ਅਦੁੱਤੀ ਯਾਨੀ ਕਿ ਇੱਕ ਹੈ, ਅਦੁੱਤੀ ਦਾ ਮਤਲਬ ਇੱਕ ਹੈ ਜਿਹਦਾ ਨਾ ਕੋਈ ਸਜਾਤੀ ਆ, ਨਾ ਵਿਜਾਤੀ ਆ, ਨਾ ਸਾਬਗਤ, ਤਿੰਨੇ ਭੇਦ ਜਿਹਦੇ ਵਿੱਚ ਨਹੀਂ ਉਹਨੂੰ ਅਦੁੱਤੀ ਕਹਿੰਦੇ ਨੇ। ਸਜਾਤੀ ਵਿਜਾਤੀ ਸਾਬਗਤ ਭੇਦ ਤੋਂ ਜਿਹੜਾ ਰਹਿਤਾ ਉਹਨੂੰ ਕਹਿੰਦੇ ਨੇ ਅਦੁੱਤੀ, ਜਿਹਦੇ ਚ ਤਿੰਨੇ ਭੇਦ ਨੇ। ਸਜਾਤੀ ਦਾ ਮਤਲਬ ਜਿਹਦੀ ਜਾਤ ਵਰਗੇ ਹੋਰ ਹੋਣ, ਵਿਜਾਤੀ ਦੂਸਰੀ ਜਾਤੀ ਦਾ, ਸਾਬਗਤ ਆਪਣੇ ਸਰੀਰ ਵਿੱਚ ਹੀ ਵੱਖੋ ਵੱਖਰਾ ਭੇਦ ਹੋਣਾ, ਇੱਕ ਬ੍ਰਾਹਮਣ ਦਾ ਦੂਜਾ ਬ੍ਰਾਹਮਣ ਸਜਾਤੀ ਹੈ, ਇੱਕ ਬ੍ਰਾਹਮਣ ਦਾ ਦੂਜਾ ਛੱਤਰੀ ਵਿਜਾਤੀ ਹੈ, ਤੇ ਆਪਣੇ ਸਰੀਰ ਵਿੱਚ ਹੱਥ ਨੇ, ਪੈਰ ਨੇ, ਅੱਖਾਂ ਨੇ, ਕੰਨ ਨੇ, ਸਾਬਗਤ ਭੇਦ, ਪਰ ਪਰਮਾਤਮਾ ਵਿੱਚ ਤਿੰਨੇ ਕੰਮ ਨਹੀਂ ਕਰਦੇ, ਇਸ ਕਰਕੇ ਉਹਨੂੰ ਅਦੁੱਤੀ ਕਹਿੰਦੇ ਨੇ। ਉਹ ਇੱਕ ਹੈ, ਉਹ ਦੋ ਨਹੀਂ ਹੈ, ਇਸ ਕਰਕੇ ਮਹਾਰਾਜ ਜੀ ਨੇ ਇੱਕ ਸ਼ਬਦ ਵਰਤਿਆ ਓਅੰਕਾਰ ਤੋਂ ਪਹਿਲਾਂ, ਇੱਕ। ਇਹ ਗਿਣਤੀ ਦਾ ਏਕਾ ਨਹੀਂ ਹੈ, ਇਹ ਸੰਗਿਆਵਾਚਕ ਇੱਕ ਹੈ। ਕਹਿੰਦੇ ਇਸ ਤਰ੍ਹਾਂ ਅਦੁੱਤੀ ਨਾਸ ਦ੍ਵੈਤ ਨਾਸਤੀ ਧਾਰ, ਅਦੁੱਤੀ ਦੇ ਨਾਲ ਦ੍ਵੈਤ ਦਾ ਨਾਸ ਕਰ ਦੇਣਾ।
ਸਤਿਅੰ ਗਿਆਨ ਮਨੰਤ ਆਤਮਾ,
ਗਿਆਨ ਹੀ ਸੱਤ ਹੈ ਤੇ ਆਤਮਾ ਵੀ ਸੱਤ ਹੈ।
ਬ੍ਰਹਮ ਇੱਕ ਅਦਵੈ ਨਿਰਧਾਰ,
ਆਤਮਾ ਵਿੱਚ ਔਰ ਗਿਆਨ ਦੋਹਾਂ ਵਿੱਚ ਇੱਕ ਅਦਵੈ ਬ੍ਰਹਮ ਹੀ ਹੈ, ਇੱਕ ਬ੍ਰਹਮ ਹੀ ਦੋਹਾਂ ਵਿੱਚ, ਗਿਆਨ ਵਿੱਚ ਵੀ ਬ੍ਰਹਮ ਹੈ ਔਰ ਆਤਮਾ ਵਿੱਚ ਵੀ ਬ੍ਰਹਮ ਹੈ। ਦੋਹਾਂ ਨੂੰ ਇਸ ਤਰ੍ਹਾਂ ਅਦਵੈ ਨਿਰਧਾਰ, ਦੋ ਤੋਂ ਰਹਿਤ ਹੋ ਕੇ ਆਪਣੇ ਹਿਰਦੇ ਚ ਨਿਰਧਾਰਿਤ ਕਰ ਲੈਣਾ।
ਸਤਿਅੰ ਸਤਿਅੰ ਗਿਆਨੰ ਗਿਆਨੰ,
ਸੱਤ ਦੇ ਵਿੱਚ ਸੱਤ ਹੈ, ਗਿਆਨ ਦੇ ਵਿੱਚ ਜਿਹੜਾ ਗਿਆਨ, ਦੋਵੇਂ ਇੱਕ ਰੂਪ ਹੀ ਹੈ। ਜਿਹੜਾ ਸੱਤ ਵਿੱਚ ਸੱਤ ਰੂਪ ਹੋ ਕੇ ਵਿਆਪ ਰਿਹਾ ਉਹ ਵੀ ਉਹੀ ਹੈ, ਜਿਹੜਾ ਗਿਆਨ ਦੇ ਵਿੱਚ ਗਿਆਨ ਰੂਪ ਹੋ ਕੇ ਵਿਆਪ ਰਿਹਾ ਉਹ ਵੀ ਉਹੀ ਹੈ।
ਅਨੰਤ ਮਨੰਤ ਵਿਚਾਰ,
ਇੱਕ ਨੂੰ ਹੀ ਅਨੰਤ ਰੂਪ ਜਾਣ ਕੇ ਆਪਣੇ ਹਿਰਦੇ ਵਿੱਚ ਮਨਨ ਕਰਨਾ, ਉਹਦਾ ਚਿੰਤਨ ਕਰਨਾ, ਉਹ ਵੀ ਗਿਆਨ ਹੈ ਗੁਰੂ ਖਾਲਸਾ ਜੀ।
ਇਕਮੇਵਾ ਦੁਤੀਅੰਗ ਬ੍ਰਹਮਨੇ,
ਤੇ ਖਾਲਸਾ ਜੀ ਏਕਮੇਵਾ ਦੁਤੀਅੰਗ ਬ੍ਰਹਮੰ ਨੇਹ ਨਾਨਾਸਤੇ ਕਿੰਚਨ ਸੋਏ, ਕਿ ਇੱਕੋ ਹੀ ਬ੍ਰਹਮ ਸਾਰਿਆਂ ਵਿੱਚ ਵਰਤ ਰਿਹਾ, ਜਿਹੜਾ ਸੱਤ ਵਿੱਚ ਵੀ ਹੈ, ਗਿਆਨ ਵਿੱਚ ਵੀ ਹੈ, ਈਸ਼ਵਰ ਵਿੱਚ ਵੀ ਹੈ, ਜੀਵ ਦੇ ਵਿੱਚ ਵੀ ਹੈ, ਜਿਹੜਾ ਜੀਵ ਈਸ਼ਵਰ ਦੋਹਾਂ ਵਿੱਚ ਵਿਆਪਕ ਹੈ ਉਹ ਬ੍ਰਹਮ ਇੱਕ ਹੀ ਹੈ।
ਨਾਨਾ ਸੱਚ ਕਿੰਚਨ ਸੋਏ,
ਨਾਨਾ ਪੁਣੇ ਦੀ ਬਿਰਤੀ ਨਹੀਂ ਹੈ, ਉਹਦੇ ਚ ਨਾਨਾ ਤਵ ਨਹੀਂ ਹੈ, ਉਹ ਅਨੇਕ ਰੂਪ ਨਹੀਂ ਹੈ, ਇੱਕੋ ਹੀ ਹੈ।
ਕਰਮ ਉਪਾਸਨ ਦੋ ਬਿਵਰਜਿਤ,
ਖਾਲਸਾ ਜੀ ਗਿਆਨ ਕਹਿੰਦੇ ਨੇ, ਗਿਆਨ ਹੈ ਇਹਨੂੰ ਗਿਆਨ ਕਾਂਡ ਕਹਿੰਦੇ ਨੇ, ਇੱਥੇ ਆ ਕੇ ਟਿਕ ਜਾਣਾ। ਜਿਹੜਾ ਗਿਆਨ ਕਾਂਡ ਵਿੱਚ ਟਿਕ ਜਾਂਦਾ ਹੈ ਉਹਨੂੰ ਗੁਰੂ ਖਾਲਸਾ ਜੀ ਨਾ ਕਰਮ ਕਾਂਡ ਦੀ ਲੋੜ ਹੈ ਤੇ ਨਾ ਹੀ ਉਪਾਸਨਾ ਕਾਂਡ ਦੀ, ਕਿਉਂਕਿ ਉਹ ਪਹੁੰਚ ਗਿਆ ਉੱਥੇ ਜਿੱਥੇ ਉਹਨੇ ਜਾਣਾ ਸੀ, ਉੱਥੇ ਪਹੁੰਚ ਕੇ ਨਾ ਉਹਨੂੰ ਕਰਮ ਦੀ ਲੋੜ ਹੈ ਨਾ ਉਹਨੂੰ ਉਪਾਸਨਾ ਦੀ ਲੋੜ ਹੈ। ਜਿਵੇਂ ਗੁਰਬਾਣੀ ਦਾ ਮਹਾਵਾਕ ਹੈ, ਗਿਆਨ ਕਾਰਨ ਕਰਮ ਅਭਿਆਸ, ਗਿਆਨ ਪਿਆ ਤੋ ਕਰਮ ਹੈ ਨਾਸ। ਕਰਮ ਕਾਂਡ ਕਿਉਂ ਕੀਤੇ ਜਾਂਦੇ ਨੇ? ਵੀ ਗਿਆਨ ਹੋ ਜਾਏ, ਗਿਆਨ ਹੋ ਗਿਆ ਫਿਰ ਕਰਮ ਖਤਮ ਹੋ ਗਏ, ਪਰ ਬ੍ਰਹਮ ਗਿਆਨੀ ਫਿਰ ਵੀ ਕਰਮ ਕਾਂਡ ਕਰਦੇ ਨਜ਼ਰ ਆਉਂਦੇ ਨੇ, ਫਿਰ ਵੀ ਉਪਾਸਨਾ ਕਰਦੇ ਨਜ਼ਰ ਆਉਂਦੇ ਨੇ। ਜੇ ਉਹ ਬ੍ਰਹਮ ਗਿਆਨੀ ਹੋ ਗਏ ਨੇ ਫਿਰ ਕਿਉਂ ਕਰਦੇ ਨੇ? ਉਹ ਤਾਂ ਕਰਦੇ ਨੇ ਤਾਂ ਜੋ ਸਾਡੇ ਵਰਗੇ ਜੀਵਾਂ ਵਾਸਤੇ ਪ੍ਰੇਰਣਾ ਬਣ ਸਕਣ ਕਿ ਅਸੀਂ ਕਰਨਾ। ਵੈਸੇ ਬ੍ਰਹਮ ਗਿਆਨੀ ਨੂੰ ਲੋੜ ਨਹੀਂ ਹੈ ਬ੍ਰਹਮ ਗਿਆਨ। ਬਾਬਾ ਬੁੱਢਾ ਸਾਹਿਬ ਜਦੋਂ ਬ੍ਰਹਮ ਗਿਆਨ ਚ ਸਥਿਤ ਹੋ ਗਏ ਉਹਨਾਂ ਆਖਿਆ ਹੁਣ ਮੈਨੂੰ ਲੋੜ ਨਹੀਂ ਹੋਰ ਕਰਮਾਂ ਦੀ, ਤੇ ਸਤਿਗੁਰਾਂ ਨੇ ਕਿਹਾ ਬਾਬਾ ਜੀ ਤੁਹਾਨੂੰ ਲੋੜ ਨਹੀਂ ਪਰ ਤੁਹਾਨੂੰ ਵੇਖ ਕੇ ਸਿੱਖ ਕਰਦੇ ਨੇ ਅੱਗੇ, ਜੇ ਤੁਸੀਂ ਨਾ ਕਰੋਗੇ ਇਹਨਾਂ ਨੇ ਕਹਿਣਾ ਬਾਬਾ ਬੁੱਢਾ ਨਹੀਂ ਕਰਦਾ ਤੇ ਅਸੀਂ ਕਿਉਂ ਕਰੀਏ ਨਿਤਨੇਮ, ਜੇ ਬਾਬਾ ਬੁੱਢਾ ਨਹੀਂ ਭਗਤੀ ਕਰਦਾ ਤੇ ਅਸੀਂ ਕਿਉਂ ਕਰੀਏ। ਇਸ ਕਰਕੇ ਕਰੋ, ਵੈਸੇ ਤੁਹਾਨੂੰ ਲੋੜ ਨਹੀਂ ਹੈ ਪਰ ਤੁਸੀਂ ਦੂਜਿਆਂ ਵਾਸਤੇ ਕਰਨਾ, ਵੀ ਉਹ ਤੁਹਾਨੂੰ ਵੇਖ ਕੇ ਕਰਨਗੇ। ਵੈਸੇ ਜਿਹੜਾ ਉੱਥੇ ਪਹੁੰਚ ਜਾਂਦਾ ਹੈ ਬ੍ਰਹਮ ਗਿਆਨ ਵਿੱਚ, ਗਿਆਨ ਕਾਂਡ ਵਿੱਚ, ਉਹਨੂੰ ਗੁਰੂ ਖਾਲਸਾ ਜੀ ਫਿਰ ਨਾ ਤਾਂ ਕਰਮ ਕਾਂਡ ਦੀ ਲੋੜ ਰਹਿੰਦੀ ਹੈ ਤੇ ਨਾ ਹੀ ਉਪਾਸ਼ਨਾ ਦੀ, ਦੋਵੇਂ ਉਹਦੇ ਵਾਸਤੇ ਫਿਰ ਵਿਵਰਜਿਤ ਹਨ।
ਪੁਰਖ ਸਾਧ ਤੇ ਵਰਜਿਤ ਹੋਏ,
ਪੁਰਖ ਕਰਕੇ ਉਹ ਵਰਜਿਤ ਹੋ ਗਏ ਕਿਉਂਕਿ ਉੱਥੇ ਉਹ ਸਾਧਨਾ ਵਿੱਚ ਪਹੁੰਚ ਗਏ, ਜਿੱਥੇ ਪਹੁੰਚਣਾ ਸੀ ਉਹਨਾਂ ਨੇ ਉੱਥੇ ਉਹ ਪਹੁੰਚ ਗਏ, ਜਿਸ ਕਰਕੇ ਉਹਨਾਂ ਲਈ ਹੁਣ ਦੋਵੇਂ ਹੀ ਵਰਜਿਤ ਹੋ ਗਏ।
ਕੇਵਲ ਗਿਆਨ ਮਾਤਰੇ ਤ੍ਰਿਸ਼ਟਤ,
ਤਾਂ ਬਸ ਕੇਵਲ ਗਿਆਨ ਹੀ ਗਿਆਨ ਹੈ। ਜਿੱਥੇ ਹੁਣ ਇਹੀ ਗਿਆਨ ਹੋ ਗਿਆ ਕਿ ਮੈਂ ਬ੍ਰਹਮ ਹਾਂ, ਫਿਰ ਜਿੱਥੇ ਬ੍ਰਹਮ ਹੀ ਹੋ ਗਏ ਉੱਥੇ ਖਾਲਸਾ ਜੀ ਫਿਰ ਨਾ ਕਰਮ ਕਾਂਡ ਦੀ ਲੋੜ ਰਹੀ ਨਾ ਉਪਾਸ਼ਨਾ ਦੀ ਲੋੜ ਰਹੀ, ਉੱਥੇ ਤਾਂ ਫਿਰ ਗਿਆਨ ਹੀ ਗਿਆਨ ਹੈ, ਗਿਆਨ ਪ੍ਰਕਾਸ਼ ਹੀ ਪ੍ਰਕਾਸ਼।
ਗਿਆਨ ਕਾਂਡ ਕੋ ਲੱਛਣ ਜੋਏ,
ਖਾਲਸਾ ਜੀ ਗਿਆਨ ਕਾਂਡ ਦਾ ਲੱਛਣ ਹੈ।
ਗਿਆਨ ਕਾਂਡ ਉਪਨਿਸ਼ਦ ਕੈ ਸਭ,
ਜਿਹੜੀਆਂ 27 ਉਪਨਿਸ਼ਦਾਂ ਨੇ ਉਹਨਾਂ ਦੇ ਵਿੱਚ ਗਿਆਨ ਕਾਂਡ ਕਿਹਾ ਗਿਆ, ਉਹਦੇ ਵਿੱਚ ਵੀ ਗਿਆਨ ਕਾਂਡ ਦਾ ਜ਼ਿਕਰ ਕੀਤਾ ਗਿਆ ਉਪਨਿਸ਼ਦਾਂ ਅੰਦਰ।
ਵੇਦ ਅੰਤ ਵੇਦਾਂ ਤੱਕ ਵੇ,
ਉਪਨਿਸ਼ਦਾਂ ਜਿਹੜੀਆਂ ਨੇ ਉਹ ਵੇਦਾਂ ਦਾ ਅੰਤ ਹੋਣ ਕਰਕੇ ਇਹਨਾਂ ਨੂੰ ਵੇਦਾਂਤ ਕਿਹਾ ਜਾਂਦਾ। ਉਪਨਿਸ਼ਦਾਂ ਵਿੱਚ ਆ ਕੇ ਵੇਦ ਖਤਮ ਹੋ ਜਾਂਦੇ ਨੇ, ਇਹ ਵੇਦਾਂ ਦਾ ਅੰਤ ਹੋਣ ਕਰਕੇ ਇਹਨਾਂ ਨੂੰ ਵੇਦਾਂਤਕ ਕਿਹਾ ਜਾਂਦਾ, ਵੇਦਾਂਤ ਕਿਹਾ ਜਾਂਦਾ ਹੈ।
ਜੈ ਲੋ ਪੁਰਖ ਸਾਧਿਆ ਕਰਤਵਿਅੰ,
ਖਾਲਸਾ ਜੀ ਜਿੱਥੇ ਤੱਕ ਇਹ ਜੀਵ ਨੂੰ ਸਾਧਨਾ ਕਰਨ ਵਾਸਤੇ ਕਿਹਾ ਜਾਂਦਾ ਵੀ ਤੁਸੀਂ ਸਾਧਨਾ ਕਰੋ, ਕਰਮ ਕਾਂਡ ਕਰੋ, ਉਪਾਸ਼ਨਾ ਕਾਂਡ ਕਰੋ, ਜਿੱਥੇ ਤੱਕ ਇਨਸਾਨ ਦੇ ਸਾਧਨੇ ਯੋਗ ਕਰਤੱਵ ਹੈ ਉਸ ਨੂੰ ਪੂਰਬੀ ਮੀਮਾਂਸਾ ਕਹਿੰਦੇ ਨੇ। ਖਾਲਸਾ ਜੀ 6 ਸ਼ਾਸਤਰ ਨੇ, 6 ਸ਼ਾਸਤਰਾਂ ਚੋਂ ਇੱਕ ਸ਼ਾਸਤਰ ਹੈ ਪੂਰਬੀ ਮੀਮਾਂਸਾ। ਪੂਰਬੀ ਮੀਮਾਂਸਾ ਕਿਸ ਨੂੰ ਕਹਿੰਦੇ ਨੇ? ਜਿਹਦੇ ਵਿੱਚ ਇਹ ਦੱਸਿਆ ਗਿਆ ਵੀ ਤੁਸੀਂ ਇਹ ਸਾਧਨਾ, ਇਹ ਕਰਮ ਕਰਨੇ ਨੇ, ਇਹ ਨਹੀਂ ਕਰਨੇ, ਜਿਵੇਂ ਪਿੱਛੇ ਕਰਮ ਕਾਂਡ ਵਿੱਚ ਦੱਸੇ ਨੇ, ਗਿਆ ਉਪਾਸ਼ਨਾ ਕਾਂਡ ਚ ਦੱਸੇ ਨੇ। ਜਿਹਦੇ ਵਿੱਚ ਕੇਵਲ ਕਰਮ ਕਾਂਡ ਤੇ ਉਪਾਸ਼ਨਾ ਕਾਂਡ ਦਾ ਹੀ ਜ਼ਿਕਰ ਹੋਵੇ ਉਸ ਨੂੰ ਪੂਰਬੀ ਮੀਮਾਂਸਾ ਕਹਿੰਦੇ ਨੇ। ਜਿਹੜੇ ਕੇਵਲ ਇਨਸਾਨ ਦੇ ਸਾਧਨੇ ਯੋਗ ਕਰਤੱਵ ਦੱਸੇ ਹੋਏ ਨੇ ਉਹਨਾਂ ਨੂੰ ਪੂਰਬ ਮੀਮਾਂਸਾ ਕਹਿੰਦੇ ਹਨ।
ਜਿੱਥੇ
ਤੱਕ ਜਿਹੜੇ ਸ਼ਬਦ ਨੇ ਨਾ ਉਪਾਸ਼ਨਾ ਦਾ, ਤੇ ਜਿੱਥੇ ਕੇਵਲ ਸਾਧਨ ਯੋਗ ਕਰਤੱਵ ਜੀਵ ਦੇ ਦੱਸੇ ਹੋਏ ਨੇ ਉੱਥੇ ਤੱਕ ਜਿਹੜੇ ਸ਼ਬਦ ਨੇ ਉਹਨਾਂ ਨੂੰ ਵੇਦ ਤੇ ਵੇਦਾਂਤ ਵਿੱਚ ਫਰਕ ਦੱਸ ਰਹੇ ਨੇ, ਵੇਦ ਕੀ ਹੈ ਤੇ ਵੇਦਾਂਤ ਕੀ ਹੈ। ਜਿੱਥੇ ਤੱਕ ਤਾਂ ਸਾਧਨੇ ਯੋਗ ਕਰਤੱਵ ਦੱਸੇ ਗਏ ਨੇ ਜਿਵੇਂ ਪੂਰਬ ਮੀਮਾਂਸਾ ਹੈ, ਉਹਦੇ ਤੱਕ ਤਾਂ ਖਾਲਸਾ ਜੀ ਸ਼ਬਦਾਂ ਨੂੰ ਵੇਦ ਕਹਿੰਦੇ ਹਨ।
ਜਹਾਂ ਜਾਨ ਵੇ ਜਾਨ ਸੁਜਾਨ,
ਜਿੱਥੇ ਪਹੁੰਚ ਜਾਣਾ, ਜਾਣਨੇ ਯੋਗ ਵਸਤੂ ਨੂੰ ਜਾਣ ਲਈਦਾ ਹੈ, ਉੱਥੇ ਜਦੋਂ ਪਹੁੰਚ ਗਏ ਕਿ ਜਿਸ ਵਸਤੂ ਨੂੰ ਜਾਣਨ ਵਾਸਤੇ ਕੰਮ ਕਰਨੇ, ਕਰਮ ਕਰਨੇ, ਉਹ ਜਿਹੜੇ ਕਰਮ ਦੱਸੇ ਜਾਂਦੇ ਨੇ ਉਹ ਤਾਂ ਨੇ ਵੇਦ। ਜਦੋਂ ਜਾਣ ਲਿਆ, ਉੱਥੇ ਪਹੁੰਚ ਗਏ, ਉਸ ਅਵਸਥਾ ਵਿੱਚ ਜਾ ਕੇ ਟਿਕ ਗਏ, ਭਾਵ ਗਿਆਨ ਕਾਂਡ ਵਿੱਚ ਚਲੇ ਗਏ,
ਸੋ ਵੇਦਾਂਤ ਬਾਕੀ ਹੈ ਆਖਿਆ
ਜੀ। ਉਹਨੂੰ ਕਹਿੰਦੇ ਨੇ ਵੇਦਾਂਤ, ਜਿੱਥੇ ਜਾ ਕੇ ਵੇਦਾਂ ਦਾ ਅੰਤ ਹੋ ਜਾਂਦਾ ਹੈ, ਜਿੱਥੇ ਜਾ ਕੇ ਹੁਣ ਪਹੁੰਚ ਗਏ। ਮੰਨ ਲਓ ਪਹਿਲਾਂ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾਣਾ ਸੀ, ਕਿਵੇਂ ਕਿਵੇਂ ਜਾਣਾ ਵੀ ਇੱਥੋਂ ਬੱਸ ਫੜੋ, ਪਹਿਲਾਂ ਉੱਥੇ ਤੱਕ ਜਾਓ, ਫਿਰ ਉੱਥੋਂ ਬੱਸ ਫੜੋ, ਉੱਥੇ ਤੱਕ ਜਾਓ। ਅੰਮ੍ਰਿਤਸਰ ਸਾਹਿਬ ਪਹੁੰਚਣ ਤੱਕ ਜਿਹੜੇ ਕਰਮ ਕੀਤੇ ਗਏ ਉਹ ਤੇ ਨੇ ਵੇਦ। ਜਦੋਂ ਪਹੁੰਚ ਗਏ ਉੱਥੇ, ਉਤਰ ਗਏ ਸਟੇਸ਼ਨ ਤੇ, ਜਦੋਂ ਪਹੁੰਚ ਗਏ ਉਹਨੂੰ ਕਹਿੰਦੇ ਨੇ ਵੇਦਾਂਤ ਵੀ। ਹੁਣ ਅੱਗੇ ਕੁਝ ਕਰਨ ਯੋਗ ਬਾਕੀ ਨਹੀਂ ਰਿਹਾ, ਤੁਰੇ ਤੱਕ ਪਹੁੰਚ ਗਏ। ਬ੍ਰਹਮ ਗਿਆਨ ਤੱਕ ਪਹੁੰਚਣ ਲਈ ਜਿਹੜੇ ਕਰਮ ਕਹੇ ਜਾਂਦੇ ਨੇ ਕਰਨ ਵਾਸਤੇ, ਕਰਮ ਕਾਂਡ, ਉਪਾਸ਼ਨਾ ਕਾਂਡ, ਉਹ ਤੇ ਨੇ ਵੇਦ। ਜਦੋਂ ਉੱਥੇ ਪਹੁੰਚ ਗਏ, ਆਤਮਾ ਵਿੱਚ ਸਥਿਤੀ ਹੋ ਗਈ, ਖਾਲਸਾ ਜੀ ਜਦੋਂ ਕੁਝ ਜਾਣ ਯੋਗ ਵਸਤੂ ਨੂੰ ਜਾਣ ਲਿਆ, ਉਸ ਨੂੰ ਕਹਿੰਦੇ ਨੇ ਵੇਦਾਂਤ।
ਇਸੀ ਪ੍ਰਕਾਰ ਭੇਦ ਪਹਿਚਾਨ,
ਇਸ ਤਰ੍ਹਾਂ ਦਾ ਭੇਦ ਹੈ ਗੁਰਮੁਖੋ, ਵੇਦ ਤੇ ਵੇਦਾਂਤ ਦਾ ਤੁਸੀਂ ਜਾਣ ਲਵੋ, ਪਹਿਚਾਣ ਲਵੋ।
ਕਵੀ ਸੰਤੋਖ ਸਿੰਘ ਲੱਕ ਸਰੂਪ ਕੋ, ਸਗਰੇ ਸਫਲ ਤਵੇ ਮਨਮਾਨ।
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਜਦੋਂ ਤੁਸੀਂ ਆਪਣੇ ਸਰੂਪ ਨੂੰ ਜਾਣ ਲਓਗੇ ਤੇ ਫਿਰ ਸਾਰੇ ਸਫਲੇ ਹੋ ਜਾਣਗੇ, ਸਾਰੇ ਵਾਕ ਸਫਲੇ ਹੋ ਜਾਣਗੇ। ਮਹਾਕਵੀ ਭਾਈ ਸੰਤੋਖ ਸਿੰਘ ਕਹਿੰਦੇ ਜਦੋਂ ਤੁਸੀਂ ਆਪਣੇ ਨਿਜ ਸਰੂਪ ਨੂੰ ਜਾਣ ਲਓਗੇ। ਏਦਾਂ ਕਰਮ ਕਾਂਡ, ਉਪਾਸ਼ਨਾ ਕਾਂਡ ਤੇ ਗਿਆਨ ਕਾਂਡ ਦਾ ਜ਼ਿਕਰ ਹੋਇਆ, ਅੱਗੇ ਯੋਗ ਨਿਰਣੈ ਹੋ ਰਿਹਾ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।